जंत लगी आग चिंता जल कोयला पही तागे आंच ना लाग कबीर परदेसी कै घागरै चौदिस लागी आग
पर मुसलमान जो गुरु रूप गुरु खालसा सात संग जी वाहिगुरु जी का खालसा वाहिगुरु जी की फतेह। आप सरबत संता बहुत बहुत बड़िया भागा वाले हो जिन्होंने दसम पातशाहियों के पावन प्रतख स्वरूप हाजर नाजर सतगुरु गुरना गद्दी के तख्त उत्ते सुभाईमान जगो जुगा टल सतगुरु धन धन सतगुरु श्री गुरु ग्रंथ साहिब सच्चे पातशाह महाराज जी की परम पवित्र हजूरी विखे जुड़ करके इन्हां महान रात्रि के गुरमत समागमां के अंदर सत संगत करन दा कीर्तन कथा सरवण करन दा शुभ सुपागा सफल प्राप्त हो रहा है। अमर नगर दीआं संगतां वल्लों जथे संगत दे इक दिन दे इस अस्थान दे कीर्तन कथा दे समागम रखे गए हन। संतां ने बड़ी श्रद्धा नाल बहुत उत्साह नाल प्रेम नाल हर तरह दियां तैयारी दियां सेवावां भी कीतियां लंगर भी तैयार कीते है। बहुत संतां दे हिरदे विच प्रेम है। आओ मन दियां बिरतियां नूं एकागर करके सतगुरां दी पावन पवित्र गुरबाणी दी कथा सरवण करिए। साहिब भगत कबीर जी दे श्लोकां दी कथा चल रही है। इउं बंबे दे विच नवीं मुंबई दे विच 9 तारीख तों लै के कल तक वख वख गुरु घरां दे अंदर कथा दे प्रवाह चलदे रहे। संगतां ने कीर्तन सरवण करके कथा सरवण करके आनंद माणिया और हुण तक 46 श्लोकां दी कथा संपूर्ण होई है। 47वें श्लोक दी कथा आरंभ होई है। कल दे श्लोक विच कबीर लोक के निंदा गपड़ा जिह मन नाहीं ज्ञान राम कबीरा रब रहे अवर तजे सब काम। ते जेड़े लोक है बपड़े तुच्छ जीव अग्ञानी जीव बेसमझ ते विचारे अग्ञानता दे कारण भगती करन वालियां दी भी निंदिया कर जांदे है। इन्हां नूं अपने स्वरूप दा ज्ञान नहीं अपने आपे दी सोझी नहीं अपने आपे नूं जीनिया नहीं पछाणिया नहीं समझिया नहीं कि वाहिगुरु परमेश्वर ने जिहड़ा तन दिता है वाहिगुरु परमेश्वर ने भगती करके वाहिगुरु की प्राप्ति नूं ही प्राप्त करन वास्ते दिता। इस करके कबीर साहब कहिंदे मैं तां संसार दियां सारियां कामनावां नूं त्याग के केवल वाहिगुरु दे नाम नूं ही उचारना कीता उहदी उह भगती कर रहा हां कि वाहिगुरु की बंदगी करन नाल उहदी प्राप्ति जीवन विच हो जांदी है और आवागमन दा चक्कर मिट के मुक्त नूं प्राप्त कर जांदा है जीव। एड्डी वड्डी बख्शिश है। कबीर साहब जी ने इस तरह परम पवित्र उपदेश दिता कि सारियां कामनावां नूं त्याग के वाहिगुरु की बंदगी सत संगत सेवा और सिमरन करना चाहिदा। अगे भी ऐसा ही परम पवित्र उपदेश बख्शिश कर रहे हैं कि ये जिहड़ा साडा जीवन है संसार विच मनुखा तन सानू मिलिया ਅਸੀਂ ਇਸ ਸੰਸਾਰ ਦੇ ਵਿੱਚ ਪਰਦੇਸੀਆਂ ਦੀ ਤਰ੍ਹਾਂ ਆਪਣਾ ਦਿਨ, ਆਪਣਾ ਸਮਾਂ, ਆਪਣੀ ਉਮਰ ਗੁਜ਼ਾਰਨ ਵਾਸਤੇ ਆਏ ਹਾਂ। ਜਿਵੇਂ ਕੋਈ ਪਰਦੇਸੀ ਦੂਰੋਂ ਚੱਲ ਕੇ ਆਉਂਦਾ, ਕੁਝ ਘੜੀਆਂ ਕੁਝ ਸਮਾਂ ਰਹਿ ਕੇ ਅੱਗੇ ਤੁਰ ਜਾਂਦਾ, ਇਸ ਤਰ੍ਹਾਂ ਦੇ ਸਾਨੂੰ ਇਹ ਜੀਵ ਇਸ ਲੋਕ ਦੇ ਅੰਦਰ ਪਰਦੇਸੀਆਂ ਵਰਗਾ ਜੀਵਨ ਪ੍ਰਾਪਤ ਹੋਇਆ। ਐਸਾ ਹੀ ਤਾਂ ਕਬੀਰ ਸਾਹਿਬ ਕਹਿੰਦੇ ਆ ਵੀ ਭਾਈ ਜਿਹੜੇ ਚਾਰ ਦਿਨ ਜੀਵਨ ਦੇ ਮਿਲੇ ਹੈ ਇਹਨਾਂ ਨੂੰ ਐਵੇਂ ਨਾ ਗੁਆਈਏ, ਵਾਹਿਗੁਰੂ ਦੇ ਨਾਮ ਵਿੱਚ ਚਿੱਤ ਨੂੰ ਜੋੜ ਨਾ ਕਰੀਏ। ਐਸਾ ਹੀ ਪਰਮ ਪਵਿੱਤਰ ਵੈਰਾਗਮਈ ਕਬੀਰ ਸਾਹਿਬ ਜੀ ਆਪਾਂ ਨੂੰ ਉਪਦੇਸ਼ ਦੇ ਰਹੇ ਹਨ, ਬਖਸ਼ਿਸ਼ ਕਰ ਰਹੇ ਹਨ। ਆਪ ਸੰਗਤਾਂ ਸਰਪਣ ਕਰੋ।
ਕਬੀਰ ਪਰਦੇਸੀ ਕਾ ਘਾਗਰਾ।
ਸਾਧ ਸੰਗਤ ਜੀ, ਕੋਈ ਫਕੀਰੀ ਬਾਣੀ ਵਾਲਾ ਪਰਦੇਸੀ ਫਕੀਰ ਵੇਖਿਆ ਕਬੀਰ ਸਾਹਿਬ ਜੀ ਨੇ, ਜਿਹਦੇ ਬੜਾ ਵੱਡਾ ਬਹੁਤੀਆਂ ਕਲੀਆਂ ਵਾਲਾ ਘੱਗਰੇ ਵਰਗਾ ਚੋਲਾ ਪਾਇਆ ਹੋਇਆ ਸੀ। ਪਰ ਜਿਵੇਂ ਨਿਹੰਗ ਸਿੰਘ ਚੋਲਾ ਨਹੀਂ ਪਾਉਂਦੇ, ਵੱਡਾ ਸਾਰਾ ਆਲੇ ਦੁਆਲੇ ਲੱਕ ਕੋਲੇ ਪੇਟੀ ਬਣੀ ਹੁੰਦੀ ਹੈ ਬਹੁਤੀਆਂ ਕਲੀਆਂ ਵਾਲਾ, ਇਸ ਤਰ੍ਹਾਂ ਦਾ ਕਹਿੰਦੇ ਫਕੀਰ ਦੇ ਚੋਲਾ ਸਰੀਰ ਦੇ ਉੱਤੇ ਧਾਰਨ ਕੀਤਾ ਹੋਇਆ ਪਹਿਨਿਆ ਹੋਇਆ ਸੀ।
ਦਿਸ ਲਾਗੀ ਆਗ,
ਉਸ ਚੋਲੇ ਨੂੰ ਪਾਇਆ ਹੋਇਆ ਹੋਣ ਕਰਕੇ ਅਚਾਨਕ ਚਾਰੇ ਪਾਸਿਆਂ ਤੋਂ ਅੱਗ ਲੱਗ ਗਈ ਕਿਸੇ ਕਾਰਨ ਕਰਕੇ।
ਖਿੰਥਾ ਜਲ ਕੋਇਲਾ ਭਈ,
ਉਹ ਜਿਹੜੀ ਖਿੰਥਾ ਖਫਣੀ ਦਾ ਚੋਲਾ ਸੀ ਪਾਇਆ ਹੋਇਆ, ਉਹ ਜਲ ਕੇ ਐਨ ਸੜ ਗਿਆ, ਭਸਮ ਹੋ ਗਿਆ।
ਧਾਗੇ ਆਂਚ ਨਾ ਲਾਗ,
ਜਿਹੜੀ ਉਹਦੇ ਵਿੱਚ ਤਾਰਾਂ ਪਾਈਆਂ ਹੋਈਆਂ ਸਨ ਉਹਨੂੰ ਇਕੱਠਾ ਕਰਨ ਵਾਸਤੇ, ਜਾਂ ਆਲੇ ਦੁਆਲੇ ਉਹ ਜਿਹੜੀ ਪੇਟੀ ਹੁੰਦੀ ਆ ਉਹਦੇ ਵਿੱਚ ਤਾਰਾਂ ਵੀ ਪਾ ਲੈਂਦੇ ਆ ਕਿ ਇੱਥੋਂ ਸਖ਼ਤ ਰਵੇ, ਕਮਰ ਕੱਸੇ ਦੇ ਰੂਪ ਦੇ ਵਿੱਚ ਉਹਨੂੰ ਬੰਨਿਆ ਜਾਏ। ਇਸ ਤਰ੍ਹਾਂ ਕਹਿੰਦੇ ਉਹਨਾਂ ਨੂੰ ਆਂਚ ਸੇਕ ਨਹੀਂ ਲੱਗਿਆ, ਉਹ ਬਚ ਰਹੀਆਂ, ਬਾਕੀ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ। ਇਸੇ ਤਰ੍ਹਾਂ ਕਬੀਰ ਸਾਹਿਬ ਜੀ ਵੈਰਾਗਮਈ ਉਪਦੇਸ਼ ਅੰਤਰੀਵ ਅਰਥ ਸਾਨੂੰ ਬਖਸ਼ਿਸ਼ ਕਰ ਰਹੇ ਹਨ। ਇਸੇ ਪ੍ਰਕਾਰ
ਕਬੀਰ ਪਰਦੇਸੀ ਕਾ ਘਾਗਰਾ।
ਕਬੀਰ ਸਾਹਿਬ ਕਹਿੰਦੇ ਇਹ ਜਿਹੜਾ ਜੀਵ ਹੈ ਨਾ, ਜੀਵ ਇਹ ਪਰਦੇਸੀਆਂ ਦੀ ਤਰ੍ਹਾਂ ਇਸ ਸੰਸਾਰ ਦੇ ਉੱਤੇ ਆਇਆ ਹੈ, ਔਰ ਇਹਦੀ ਦੇਹ ਰੂਪ ਚੋਲੇ ਨੂੰ, ਜਿਹੜਾ ਸਰੀਰ ਰੂਪ ਚੋਲਾ ਸਾਨੂੰ ਪ੍ਰਾਪਤ ਹੋਇਆ ਹੋਇਆ ਹੈ,
ਜਹੋ ਦਿਸ ਲਾਗੀ ਆਗ,
ਇਸ ਨੂੰ ਚਾਰੇ ਤਰਫਾਂ ਤੋਂ ਚਾਰੇ ਪਾਸਿਆਂ ਤੋਂ ਕਾਲ ਦੀ ਅੱਗ ਲੱਗੀ ਹੋਈ ਹੈ। ਭਾਵ ਇਹ ਜਿਹੜੀ ਦੇਹ ਹੈ ਇਹ ਕਾਲ ਦੇ ਅਧੀਨ ਹੈ, ਇਸ ਕਰਕੇ ਨੂੰ ਕਾਲ ਦੀ ਅੱਗ ਲੱਗੀ ਹੋਈ ਹੈ ਚਾਰੇ ਪਾਸਿਆਂ ਤੋਂ। ਜਿਹੜੀ ਦੇਹ ਰੂਪ ਘੱਗਰਾ ਇਹ ਚੋਲਾ, ਮਨੁੱਖਾ ਤਨ ਰੂਪ ਚੋਲਾ, ਮਨੁੱਖਾ ਤਨ ਰੂਪ ਇਹ ਵਸਤਰ ਪ੍ਰਾਪਤ ਹੋਇਆ ਹੈ।
ਕਿੰਥਾ ਜਲ ਕੋਇਲਾ ਭਈ,
ਇਸ ਕਰਕੇ ਜਿਹੜੀ ਦੇਹ ਹੈ ਭਾਈ ਇਹ ਪੰਜਾਂ ਤੱਤਾਂ ਤੋਂ ਬਣੀ ਹੈ। ਪੰਜ ਤੱਤ ਕਿਹੜੇ ਹੈ? ਧਰਤੀ ਹੈ, ਆਕਾਸ਼ ਹੈ, ਜਲ ਹੈ, ਹਵਾ ਹੈ, ਪਾਣੀ ਹੈ। ਔਰ ਇੱਥੇ ਕਬੀਰ ਸਾਹਿਬ ਜੀ ਕਹਿੰਦੇ ਖਿੰਥਾ ਜਲ, ਖਿੰ ਨਾਮ ਆਕਾਸ਼ ਦਾ ਹੈ, ਥਾ ਨਾਮ ਧਰਤੀ ਦਾ ਹੈ, ਜਲ ਨਾਮ ਪਾਣੀ ਦਾ ਹੈ, ਕੋਇਲਾ ਨਾਮ ਅੱਗ ਦਾ। ਇਹ ਚਾਰ ਤੱਤ ਹੋ ਗਏ। ਪੌਣ ਅੱਗ ਨੂੰ ਮਚਾਉਣ ਵਾਲੀ ਪੌਣ ਹੁੰਦੀ ਹੈ, ਹਵਾ ਦੇ ਨਾਲ ਅੱਗ ਮੱਚਦੀ ਹੈ ਆਪਾਂ ਵੇਖੀ ਦਾ। ਇਹ ਪੰਜ ਤੱਤ ਹੋ ਗਏ। ਇਹ ਪੰਜਾਂ ਤੱਤਾਂ ਵਾਲੀ ਜਿਹੜੀ ਦੇਹ ਸਾਨੂੰ ਅਸਥੂਲ ਦੇਹ ਪ੍ਰਾਪਤ ਹੋਈ ਹੈ ਨਾ, ਇਹ ਭਾਈ ਕਾਲ ਦੇ, ਕਾਲ ਦੀ ਅੱਗ ਲੱਗੀ ਹੋਣ ਕਰਕੇ ਇਹ ਭਸਮ ਹੋਈ ਹੈ, ਨਾਸ ਹੋਈ ਹੈ।
ਧਾਗੇ ਆਂਚ ਨਾ ਲਾਗ,
ਧਾਗੇ ਜਿਹੜਾ ਸੂਖਮ ਸਰੀਰ ਹੈ, ਸੂਖਮ ਸਰੀਰ ਕਿਹੜਾ ਹੈ? ਪੰਜ ਪ੍ਰਾਣ ਹੈ, ਵਾਹਿਗੁਰੂ ਪੰਜ ਗਿਆਨ ਇੰਦਰੇ, ਪੰਜ ਕਰਮ ਇੰਦਰੇ, ਪੰਜ ਪ੍ਰਾਣ, ਸੋਲਵਾਂ ਮਨ, ਸਤਾਰਵਾਂ ਬੁੱਧੀ, ਇਹਨੂੰ ਲਿੰਗ ਸਰੀਰ ਵੀ ਵਿਦਵਾਨ ਕਹਿੰਦੇ ਆ। और इनू सूखम देह भी कहते है। कहते जेड़ा सूखम शरीर सी ना इनू आंच नहीं लगी, इनू सेक नहीं लग्या, ए विचो निकल के उलारी मार जंदा। बाकी सारा शरीर जेड़ा देह है पंजां तत्तां दी सड़के ओ भस्म हो जांदी है। ते तागे कहिंदे जिन्हां ने तत् सरूप वाहिगुरु परमेश्वर दी प्राप्ति कर ली है ना, उहनां नूं नहीं काल दी अग दा असर उहनां ते पैंदा, ओह इस काल दी अग तों इस काल दे सेक तों बच जांदे हन।
कबीर खिंता जल कोयला भई।
फिर अगे इस प्रकरण नाल संबंधित कह रहे हैं कबीर साहब जी, कहिंदे जिहड़ी देह रूप खपनी है जल के सड़ गई है, भस्म हो गई है।
खपर फूट मफूट,
जो भी लोग खपर रखते है हथां दे विच, ते ओ कहिंदा जो कि जिहड़ा फकीर है कहिंदा ठीक है चोला तो मेरा सड़ गया मैं बच रहा, पर जिहड़ा खप्पर है ये नहीं टुट सकता, जिहदे विच सब कुछ पाउंदे है दुध पानी रोटी पानी उसे विच ही खप्पर हाथ विच फड़िया हुंदा, चिप्पी दी शकल दा ही हुंदा, ओह चिप्पी उत्तों गोल जी विचाले उहदे शेक ਉਹ ਉੱਤੋਂ ਸਾਰੇ ਉਹਦੇ ਕੰਢੇ ਜੇ ਕੱਟੇ ਹੋਏ ਹੁੰਦੇ ਹੈ। ਇਸ ਤਰ੍ਹਾਂ ਕਹਿੰਦੇ ਜਿਹੜਾ ਖੱਪਰ ਹੈ ਇਹ ਫੁੱਟਣ ਤੋਂ ਰਹਿਤ ਹੈ, ਮਫੂਟ ਹੈ ਵੀ ਇਹ ਟੁੱਟ ਨਹੀਂ ਸਕਦਾ ਫੁੱਟ ਨਹੀਂ ਸਕਦਾ। ਕਬੀਰ ਸਾਹਿਬ ਕਹਿੰਦੇ ਭਾਈ ਇਹ ਵੀ ਫੁੱਟ ਜਾਣ ਵਾਲਾ, ਇਹ ਵੀ ਸਦਾ ਨਹੀਂ ਰਹਿਣ ਵਾਲਾ, ਇਸ ਕਰਕੇ ਜਦੋਂ ਇਹਦੀ ਔਧ ਆ ਗਈ ਇਹਨੇ ਵੀ ਟੁੱਟ ਜਾਣਾ। ਸਮਾਂ ਹੁੰਦਾ ਹਰ ਵਸਤੂ ਦਾ, ਜਿੰਨਾ ਚਿਰ ਸਮਾਂ ਉਨਾ ਚਿਰ ਉਹਦਾ ਵਜੂਦ ਰਹਿੰਦਾ, ਸਮੇਂ ਤੋਂ ਬਾਅਦ ਉਹਦੇ ਵਿੱਚ ਸਾਧ ਸੰਗਤ ਜੀ ਉਹਦੀ ਅਹੁਦੀ ਉਹਦਾ ਅੰਤ ਨਿਸ਼ਚਿਤ ਮੰਨਿਆ ਜਾਂਦਾ, ਉਹਦਾ ਲਾਸ ਹੁੰਦਾ ਮੰਨਿਆ ਜਾਂਦਾ। ਇਸ ਤਰ੍ਹਾਂ ਕਬੀਰ ਸਾਹਿਬ ਕਹਿੰਦੇ ਵੀ ਉਹ ਜਿਹੜੀ ਖੱਪਣੀ ਤੇਰੇ ਚੋਲਾ ਉਹ ਵੀ ਸੜ ਗਿਆ, ਤੇ ਜਿਹੜਾ ਖੱਪਰ ਹੈ ਇਹ ਵੀ ਟੁੱਟ ਜਾਣ ਵਾਲਾ ਫੁੱਟ ਜਾਣ ਵਾਲਾ ਹੈ। ਇਸੇ ਤਰ੍ਹਾਂ ਕਬੀਰ ਖਿੰਥਾ ਜਲ ਕੋਇਲਾ ਭਾਈ, ਖਾਪਰ ਫੂਟ ਮਫੂਟ, ਕਹਿੰਦੇ ਜਿਵੇਂ ਇਹ ਵਸਤਰ ਸੜ ਕੇ ਭਸਮ ਹੋ ਗਿਆ, ਇਹ ਦੇਹ ਰੂਪ ਖੱਪਰ ਵੀ ਜਿਹਨੂੰ ਤੂੰ ਫੁੱਟ ਸਮਝਦਾ ਸੀ ਨਾ। ਜੋਗੀ ਕਹਿੰਦਾ ਕਿ ਮੈਂ ਇੰਨੀ ਲੰਮੀਆਂ ਲੰਮੀਆਂ ਉਮਰਾਂ ਅਸੀਂ ਵਧਾ ਲੈਂਦੇ ਹਾਂ ਪ੍ਰਾਣਾਯਾਮ ਦੇ ਰਾਹੀਂ, ਸੈਂਕੜੇ ਬਰਸਾਂ ਦੀ ਹਜ਼ਾਰਾਂ ਬਰਸਾਂ ਦੀ ਲੰਮੀ ਲੰਮੀ ਉਮਰ, ਲੰਮੀ ਉਮਰ ਬਣਾ ਲੈਣੀ ਸਵਾਸਾਂ ਨੂੰ ਪ੍ਰਾਣਾਯਾਮ ਰਾਹੀਂ ਸਾਧਨਾ ਕਰਕੇ ਦਸਮ ਦੁਆਰ ਦੇ ਵਿੱਚ ਰੋਕ ਲੈਣਾ। ਪਰ ਕਬੀਰ ਸਾਹਿਬ ਕਹਿੰਦੇ ਦੇਹ ਰੂਪ ਖਪਰੇ ਨੂੰ ਜਿੰਨਾ ਮਰਜ਼ੀ ਉਮਰਾਂ ਵਧਾਈ ਚੱਲੋ, ਪਰ ਇੱਕ ਦਿਨ ਇਹਨੇ ਫੁੱਟਣਾ ਹੀ ਫੁੱਟਣਾ, ਇਹਨੇ ਰਹਿਣਾ ਨਹੀਂ ਹੈ। ਇਸ ਕਰਕੇ ਕਬੀਰ ਸਾਹਿਬ ਜੀ ਵੈਰਾਗਮਈ ਉਪਦੇਸ਼ ਦਿੰਦੇ ਹਨ।
ਜੋਗੀ ਬੱਪੜਾ ਖੇਲਿਓ,
ਕਹਿੰਦੇ ਜਿਹੜਾ ਜੋਗੀ ਬੱਪੜਾ ਵਿਚਾਰਾ ਸੀ ਇਸ ਸੰਸਾਰ ਤੋਂ ਖੇਡ ਖੇਡ ਕੇ ਭਾਵ ਤੁਰ ਗਿਆ ਚਲਿਆ ਗਿਆ, ਇੱਥੋਂ ਨਹੀਂ ਰਿਹਾ।
ਆਸਨ ਰਹੀ ਵਿਭੂਤ,
ਉਹ ਜਿਹੜਾ ਆਸਨਿਕ ਰਹਿ ਗਿਆ ਇੱਕ ਜਿਹੜੀ ਵਿਭੂਤੀ ਸਵਾਹ ਦੀ ਢੇਰੀ ਜਿਹੜਾ ਧੂਣਾ ਲਾਇਆ ਹੋਇਆ ਸੀ ਉਹ ਰਹਿ ਗਿਆ, ਬਾਕੀ ਸਾਰਾ ਕੁਝ ਹੀ ਜਿਹੜਾ ਸੀ ਸਮਾਪਤ ਹੋ ਗਿਆ। ਆਸਨ ਰਹੀ ਵਿਭੂਤ ਜਿੱਤੋਂ ਜਦੋਂ ਵਿੱਚੋਂ ਦੇਹ ਚਲੀ ਗਈ, ਫਿਰ ਮਗਰ ਕਹਿੰਦੇ ਆਸਣਾ ਮਟੀਆਂ ਜੀਆਂ ਬਣਾ ਲੈਂਦੇ ਹੈ ਮੜੀਆਂ ਜੀਆਂ, ਤੇ ਕਹਿੰਦੇ ਉਹ ਰਹਿ ਗਈਆਂ ਜਾਂ ਉਹ ਵਿਭੂਤੀ ਰਹਿ ਜਾਂਦੀ ਹੈ। ਔਰ ਫਿਰ ਕਹਿੰਦੇ ਉੱਥੇ ਸੁਰਤ ਰਹਿਣ ਕਰਕੇ ਅੰਤ ਕਾਲ ਜੋ ਲਕਸ਼ਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਸਰਪ ਜੋਨ ਵਲ ਵਲ ਉਤਰੈ। ਨਦੀਆਂ ਵਿੱਚ ਹੀ ਸੁਰਤ ਰਹਿਣ ਕਰਕੇ ਸੱਪ ਆਦਿਕ ਦੀਆਂ ਜੂਨਾਂ ਪ੍ਰਾਪਤ ਹੋ ਜਾਂਦੀਆਂ। ਇਸੇ ਤਰ੍ਹਾਂ ਆਸਣਾਂ ਦੇ ਥੱਲੇ ਜਿਹੜੀ ਵਿਭੂਤੀ ਮਾਇਆ ਜਮ੍ਹਾਂ ਕੀਤੀ ਹੋਈ ਸੀ ਵਿਭੂਤੀ ਨਾਮ ਮਾਇਆ ਦਾ ਪਦਾਰਥਾਂ ਦਾ, ਉਹ ਵੀ ਇੱਥੇ ਰਹਿ ਗਈ। ਆਸ ਨਾ ਰਹੀ ਵਿਭੂਤ, ਕਹਿੰਦੇ ਸਰੀਰ ਤਾਂ ਨਹੀਂ ਰਿਹਾ ਪਰ ਮਾਇਆ ਦੀ ਜਿਹੜੀ ਆਸਾ ਸੀ ਨਾ ਵਿਭੂਤੀ ਦੀ ਇੱਛਾ ਸੀ ਉਹ ਨਹੀਂ ਪੂਰੀ ਹੋਈ, ਉਹ ਨਹੀਂ ਮਿਟੀ ਮਨ ਦੇ ਵਿੱਚ, ਉਹ ਰਹਿ ਗਈ ਪਰ ਪੂਰੀ ਨਹੀਂ ਹੋਈ। ਸਾਧ ਸੰਗਤ ਜੀ ਨਗਰ ਦੌਦਰ ਨਗਰ ਹੈ ਮੋਗੇ ਜ਼ਿਲ੍ਹੇ ਵਿੱਚ, ਪੁਰਾਣਾ ਫਰੀਦਕੋਟ ਜ਼ਿਲ੍ਹਾ ਸੀ, ਫਿਰੋਜ਼ਪੁਰ ਜ਼ਿਲ੍ਹਾ ਸੀ ਇਸ ਨਗਰ ਦਾ। ਇਸ ਨਗਰ ਵਿੱਚ ਮਹਾਂਪੁਰਖ ਬ੍ਰਹਮ ਗਿਆਨੀ ਸੰਤ ਬਾਬਾ ਈਸ਼ਰ ਸਿੰਘ ਜੀ ਬਿਰਖਤ ਹੋਏ ਹੈ। ਉਹਨਾਂ ਨੇ ਬੜਾ ਪਰਉਪਕਾਰ ਕੀਤਾ, ਬੜੇ ਉੱਚ ਕੋਟੀ ਦੇ ਵਿਦਵਾਨ ਬੰਦਗੀ ਕਰਨ ਵਾਲੀ ਆਤਮਾ ਸਨ। ਉਹਨਾਂ ਦਾ ਸਥਾਨ ਬਣਾਇਆ ਹੋਇਆ, ਜਿਹੜੇ ਸੂਰਮੇ ਸਿੰਘ ਹੁੰਦੇ ਆ ਉਹਨਾਂ ਨੂੰ ਕੀਰਤਨ ਸਿਖਾਉਣਾ, ਗੁਰਬਾਣੀ ਸਿਖਾਉਣੀ, ਵਿਦਿਆ ਪੜ੍ਹਾਉਣੀ, ਇਹ ਉਹਨਾਂ ਮਹਾਂਪੁਰਖਾਂ ਨੇ ਬੜਾ ਪਰਉਪਕਾਰ ਕੀਤਾ, ਬੜੀ ਸੇਵਾ ਕੀਤੀ। ਵੱਡੇ ਵੱਡੇ ਰਾਗੀ, ਵੱਡੇ ਵੱਡੇ ਗੰਧਰਵ ਉੱਥੋਂ ਪੈਦਾ ਹੋਏ ਸਿੱਖ ਜਗਤ ਦੇ ਅੰਦਰ। ਰਾਗੀ ਜਸਵੰਤ ਸਿੰਘ ਜੀ ਹੋਏ ਕੁਲਾਰ ਨਗਰ ਦੇ, ਮਹਾਂਪੁਰਖ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਜਦੋਂ ਮਹਿਤੇ ਨਗਰ ਵਿੱਚ ਦਮਦਮੀ ਟਕਸਾਲ ਦਾ ਹੈੱਡਕੁਆਟਰ ਬਣਾਇਆ ਤਾਂ ਨਾਲ ਕੀਰਤਨ ਵਿਦਿਆਲਾ ਵੀ ਆਰੰਭ ਕੀਤਾ। ਉਸ ਕੀਰਤਨ ਵਿਦਿਆਲੇ ਵਿੱਚ ਮਹਾਂਪੁਰਖ ਉਹਨਾਂ ਨੂੰ ਲੈ ਕੇ ਗਏ ਸਨ, ਬਹੁਤ ਉਹਨਾਂ ਦਾ ਸਤਿਕਾਰ, ਤਨਖਾਹ ਵੀ, ਸੇਵਾ ਵੀ, ਤੇ ਉਹ ਇਸ ਦੌਦਰ ਵਾਲੇ ਸਥਾਨ ਤੋਂ ਇਹਨਾਂ ਨੇ ਕੀਰਤਨ ਸਿੱਖਿਆ ਹੋਇਆ ਸੀ। ਉਹਨਾਂ ਨੇ ਬਹੁਤ ਸਿੰਘਾਂ ਨੂੰ ਕੀਰਤਨ ਸਿਖਾਇਆ, ਰਾਗਾਂ ਦੇ ਬੜੇ ਗਿਆਤੇ ਸਨ, ਬੜੇ ਸੂਝ ਰੱਖਣ ਵਾਲੇ ਸਨ, ਅੱਖਾਂ ਤੋਂ ਸੂਰਮੇ ਸਨ। ਇਸ ਡੇਰੇ ਦਾ ਜ਼ਿਕਰ ਆਉਂਦਾ, ਕਹਿੰਦੇ ਕੋਈ ਮਹਾਤਮਾ ਸੀ ਇਸ ਡੇਰੇ ਵਿੱਚ ਰਹਿੰਦਾ, ਉਹਦੇ ਮਨ ਵਿੱਚ ਖਿਆਲ ਆ ਕਿ ਮੈਂ ਹਰਿਦੁਆਰ ਗੰਗਾ ਤੇ ਜਾਇਆ ਵਾਂ, ਯਾਤਰਾ ਕਰਿਆ ਵਾਂ। ਜਿਹੜੇ ਮੁਖੀ ਸਨ ਉਸ ਸਥਾਨ ਦੇ ਉਹਨਾਂ ਨੂੰ ਕਹਿ ਕੇ, ਸੰਤਾਂ ਨੂੰ, ਬਾਬਾ ਈਸ਼ਰ ਸਿੰਘ ਜੀ ਨੂੰ ਕਹਿੰਦਾ, ਮਹਾਰਾਜ ਮੈਂ ਜਾਣਾ, ਆ ਮੇਰੇ ਗ੍ਰੰਥ ਹੈ, ਮੇਰਾ ਸਮਾਨ ਹੈ, ਤੁਸੀਂ ਕੋਲੇ ਸਾਂਭ ਕੇ ਰੱਖਿਓ, ਕੋਈ ਹੋਰ ਨਾ ਇਹਨੂੰ ਲੈ ਲਵੇ, ਧਿਆਨ ਨਾਲ ਜਰਾ ਮੇਰੀ ਇਸ ਵਸਤੂਆਂ ਦਾ ਖਿਆਲ ਰੱਖਿਓ। ਮਹਾਂਪੁਰਖ ਕਹਿੰਦੇ ਚੰਗਾ ਭਾਈ, ਨਾਲੇ ਮੁਸਕਰਾ ਪਏ। ਜਦੋਂ ਸਾਧੂ ਚਲੇ ਗਿਆ ਤੇ ਗੰਗਾ ਤੇ ਗਿਆ ਹਰਿਦੁਆਰ, ਅਚਾਨਕ ਉੱਥੇ ਚੜ੍ਹਾਈ ਕਰ ਜਾਂਦਾ, ਪ੍ਰਾਣ ਨਿਕਲ ਜਾਂਦੇ ਆ। ਉਸ ਤੋਂ ਬਾਅਦ ਜਦੋਂ 6 ਮਹੀਨੇ ਆਇਆ ਹੀ ਨਾ, ਮਹਾਂਪੁਰਖ ਕਹਿੰਦੇ ਭਾਈ ਉਹ ਫਲਾਨਾ ਸੇਵਾਦਾਰ, ਫਲਾਨਾ ਮਹਾਤਮਾ ਗਿਆ ਸੀ, ਮੁੜਿਆ ਨੀ, ਕੀ ਗੱਲ ਹੋਈ? ਕਹਿਣ ਲੱਗੇ ਜੀ ਪਤਾ ਨੀ, ਸ਼ਾਇਦ ਅਸੀਂ ਸੁਣਿਆ ਵੀ ਸਰੀਰ ਛੱਡ ਗਿਆ। ਕਹਿੰਦੇ ਚੰਗਾ, ਉਹਦਾ ਸਮਾਨ ਵੇਖੋ। ਜਦੋਂ ਸਾਧ ਸੰਗਤ ਜੀ ਉਹ ਗ੍ਰੰਥ ਖੋਲਿਆ ਨਾ, ਗ੍ਰੰਥ ਦੇ ਉੱਤੇ ਨਿੱਕਾ ਜਿਹਾ ਸਪੋਲੀਆ ਬਣਿਆ ਹੋਇਆ, ਸੱਪ ਦਾ ਬੱਚਾ ਬਣਿਆ ਹੋਇਆ ਉੱਤੇ ਘੁੰਮਦਾ ਫਿਰੇ, ਤੇ ਮਹਾਂਪੁਰਖ ਕਹਿੰਦੇ ਦਾ ਗ੍ਰੰਥ ਫੋਲ ਕੇ ਵੇਖੋ। ਜਦੋਂ ਵੇਖਿਆ ਸਾਧ ਸੰਗਤ ਜੀ ਵਿੱਚ 5 ਰੁਪਏ, 5 ਦਮੜੇ। ਕਹਿੰਦੇ ਭਾਈ ਵਿਚਾਰਾ ਸਾਰੀ ਉਮਰ ਮਹਾਤਮਾ ਦੀ ਲਾਈਨ ਤੇ ਚੱਲਦਾ ਰਿਹਾ ਵੀ ਚਲੋ ਘਰੋਂ ਆਏ ਆ, ਸਾਧੂ ਬਣਾਂਗੇ, ਪਰ ਮਨ ਚੋਂ ਮਾਇਆ ਦੀ ਇੱਛਾ ਨਹੀਂ ਗਈ। ਕਹਿੰਦੇ ਆ ਦੇਖ ਲੋ, ਮਰ ਕੇ ਇਸ ਮਾਇਆ ਚ ਉਹਦਾ ਧਿਆਨ ਰਹਿ ਗਿਆ ਤੇ ਇੱਥੇ ਆ ਕੇ ਸੱਪ ਬਣਿਆ, ਸਪੋਲੀਆ ਬਣਿਆ, ਮਾਇਆ ਵਿੱਚ ਸੰਕਲਪ ਰਹਿ ਗਿਆ, ਧਿਆਨ ਰਹਿ ਗਿਆ। ਮਹਾਂਪੁਰਸ਼ਾਂ ਨੇ ਬੜੇ ਵੈਰਾਗ ਨਾਲ ਫੇਰੇ ਗੁਰਬਾਣੀ ਦੀਆਂ ਪੰਕਤੀਆਂ ਦੋਹਰਾਈਆਂ, ਅੰਤ ਕਾਲ ਜੋ ਲਕਸ਼ਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਸਰਪ ਜੋਨ ਵਲਵਲ ਅਵਤਰੈ। ਅੰਤ ਦੇ ਸਮੇਂ ਮਰਨ ਵਕਤ ਜਦੋਂ ਅਖੀਰਲਾ ਸਵਾਸ ਨਿਕਲਦਾ ਨਾ, ਕਹਿੰਦੇ ਜੇ ਮਾਇਆ ਚ ਧਿਆਨ ਰਹਿ ਜਾਏ ਤਾਂ ਸੱਪ ਦੀ ਜੂਨੀ ਪ੍ਰਾਪਤ ਹੁੰਦੀ ਹੈ। ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਪ੍ਰੇਤ ਜੋਨ ਵਲਵਲ ਅਵਤਰੈ। ਅੰਤ ਦੇ ਸਮੇਂ ਜੇ ਮੰਦਰਾਂ ਵਿੱਚ ਮਕਾਨਾਂ ਵਿੱਚ ਧਿਆਨ ਰਹਿ ਗਿਆ ਤਾਂ ਪ੍ਰੇਤ ਬਣਦਾ। ਅੰਤ ਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਸੁਰਕੁਰ ਜੋਨ ਵਲਵਲ ਅਵਤਰੈ। ਬੱਚਿਆਂ ਚ ਧਿਆਨ ਰਹਿ ਗਿਆ, ਕਹਿੰਦੇ ਸੂਰੀ ਦੀ ਜੂਨ ਪੈਂਦਾ, 12-12 ਬੱਚੇ ਜਨਮਦੀ ਹੈ। ਅੰਤ ਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਬੇਸਵਾ ਜੋਨ ਬਲਬਲ ਅਵਤਰੈ। ਅੰਤ ਕਾਲ ਵਿੱਚ ਜੇ ਇਸਤਰੀਆਂ ਵਿੱਚ ਧਿਆਨ ਰਹਿ ਗਿਆ ਤਾਂ ਬੇਸਵਾ ਦੀ ਜੂਨੀ ਪ੍ਰਾਪਤ ਹੁੰਦੀ ਹੈ। ਇਸ ਕਰਕੇ ਅਖੀਰ ਤੇ ਭਗਤ ਜੀ ਨੇ ਨਿਚੋੜ ਦਿੱਤਾ, ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਬਦਤ ਤ੍ਰਿਲੋਚਨ ਤੇ ਨਰ ਮੁਕਤਾ, ਪੀਤੰਬਰ ਵਾ ਕੇ ਹਿਰਦੈ ਵਸੈ। ਜਿਨ੍ਹਾਂ ਨੂੰ ਨਾਰਾਇਣ ਵਾਹਿਗੁਰੂ ਪਰਮੇਸ਼ਰ ਚੇਤੇ ਰਹਿੰਦਾ ਨਾ, ਉਹ ਭਾਈ ਮੁਕਤ ਹੁੰਦੇ ਆ। ਚੇਤੇ ਉਹਨਾਂ ਨੂੰ ਰਹੇਗਾ ਜਿਨ੍ਹਾਂ ਨੇ ਜਿਉਂਦੇ ਜੀ ਭਾਈ ਉਹਨੂੰ ਯਾਦ ਕੀਤਾ, ਜਿਉਂਦੇ ਜੀ ਸੰਗਤ ਕੀਤੀ, ਨਾਮ ਜਪਿਆ, ਸੇਵਾ ਕੀਤੀ। ਕਿਉਂਕਿ ਜਿਹੋ ਜਿਹੇ ਮਨੁੱਖ ਕਰਮ ਕਰਦਾ ਉਹੋ ਜਿਹਾ ਸੁਭਾਅ ਬਣ ਜਾਂਦਾ, ਸੁਭਾਅ ਦੇ ਅਨੁਕੂਲ ਸੰਸਕਾਰ ਪੱਕੇ ਹੋ ਜਾਂਦੇ ਆ। ਸਾਧ ਸੰਗਤ ਜੀ, ਜਿਹੋ ਜਿਹੇ ਸੰਸਕਾਰ ਪੱਕੇ ਹੁੰਦੇ ਆ ਉਹੋ ਜਿਹਾ ਹੀ ਫਿਰ ਅੰਦਰ ਪ੍ਰਵਾਹ ਚੱਲਦਾ ਰਹਿੰਦਾ ਸੁਰਤ ਵਿੱਚ। ਇਸ ਕਰਕੇ ਸੰਗਤ ਕਰਨੀ ਤਾਂ ਜ਼ਰੂਰੀ ਹੈ ਕਿ ਸਾਡਾ ਜਿਹੜਾ ਮਾੜਾ ਸੁਭਾਅ ਜਿਹੜਾ ਮਿਟ ਜਾਏ, ਚੰਗਾ ਸੁਭਾਅ, ਚੰਗੇ ਸੰਸਕਾਰ, ਚੰਗੇ ਖਿਆਲ, ਚੰਗੇ ਕਰਮ ਕਰਦੇ ਹਾਂ, ਭਰ ਭਲੇ ਕਰਮ ਕਰਦੇ ਹਾਂ, ਸਤਸੰਗਤ ਕਰਦੇ ਹਾਂ ਕਰਦੇ ਹਾਂ, ਔਗੁਣਾਂ ਦਾ ਤਿਆਗ ਹੋ ਜਾਏ, ਮਨ ਚੋਂ ਸੰਸਕਾਰ ਮਿਟ ਜਾਣ, ਮਨ ਵਿੱਚ ਵਾਹਿਗੁਰੂ ਦੀ ਪ੍ਰੀਤ ਵਸ ਜਾਏ, ਪਰਮੇਸ਼ੁਰ ਤੋਂ ਬਿਨਾਂ ਹੋਰ ਕੋਈ ਚੇਤਾ ਨਾ ਆਏ, ਇਹ ਜੰਮਣ ਮਰਨ ਤੋਂ ਬਚ ਸਕੀਏ। ਇਸ ਕਰਕੇ ਤਾਂ ਕਬੀਰ ਸਾਹਿਬ ਜੀ ਕਹਿੰਦੇ ਵੀ ਜੋਗੀ ਤਾਂ ਵਿਚਾਰਾ ਚਲਿਆ ਗਿਆ ਸਰੀਰ ਕਰਕੇ, ਪਰ ਆ ਜਿਹੜੀ ਵਿਭੂਤੀ ਵਿੱਚ ਇੱਛਾ ਸੀ ਨਾ ਮਾਇਆ ਵਿੱਚ, ਉਹ ਰਹੇਗੀ ਮਨ ਵਿੱਚ, ਇਸ ਕਰਕੇ ਮੁਕਤ ਨਹੀਂ ਹੋ ਸਕਿਆ। ਇਸ ਤਰ੍ਹਾਂ ਭਾਈ ਇਹ ਜੀਵ ਚਲਿਆ ਜਾਂਦਾ, ਪਰ ਇਹ ਵਿਭੂਤੀਆਂ ਦੀ, ਪਦਾਰਥਾਂ ਦੀ ਆਸ ਨਹੀਂ ਪੂਰੀ ਹੁੰਦੀ। ਇਸ ਕਰਕੇ ਤਾਂ ਕਬੀਰ ਸਾਹਿਬ ਜੀ ਵੈਰਾਗਮਈ ਉਪਦੇਸ਼ ਦਿੰਦੇ ਆ ਕਿ ਭਾਈ ਜਦੋਂ ਇਹ ਖਿੰਸਾ ਰੂਪ ਪੰਜਾਂ ਤੱਤਾਂ ਦੀ ਦੇਹ, ਜਿਵੇਂ ਪਹਿਲਾਂ ਬੇਨਤੀ ਕੀਤੀ ਹੈ, ਦੇਹ ਰੂਪ ਖੱਪਰ ਜਿਹਨੂੰ ਫੁੱਟ ਸਮਝਦਾ ਵੀ ਟੁੱਟਣਾ ਹੀ ਨਹੀਂ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਲਿਖਾ ਰਹੇ ਸਨ, ਤਾਂ ਲਾਹੌਰ ਤੋਂ ਜਿਹੜੇ ਬੜੇ ਆਪਣੇ ਆਪ ਨੂੰ ਭਗਤ ਖਵਾਉਂਦੇ ਸੀ ਔਰ ਹੰਕਾਰ ਵੀ ਸੀ ਉਹਨਾਂ ਦੇ ਮਨ ਵਿੱਚ, ਇਹ ਚਾਰ ਭਗਤ ਆਏ ਜਿਨ੍ਹਾਂ ਨੂੰ ਭਗਤ ਕਹਿੰਦੇ ਸਨ ਲੋਕ। ਕਾਲਾ, ਇੱਕ ਛੱਜੂ, ਇਸੇ ਤਰ੍ਹਾਂ ਪੀਲੋ ਔਰ ਸ਼ਾਹ ਹੁਸੈਨ। ਸਤਿਗੁਰਾਂ ਨੂੰ ਕਹਿੰਦੇ ਸਾਡੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰੋ। ਮਹਾਰਾਜ ਕਹਿੰਦੇ ਤੁਸੀਂ ਬਾਣੀ ਤਾਂ ਸੁਣਾਓ, ਕਿਹੜੀ ਬਾਣੀ ਹੈ ਤੁਹਾਡੀ? ਛੱਜੂ ਕਹਿਣ ਲੱਗਾ, ਕਾਗਦ ਸੰਧੀ ਪੂਤਲੀ ਤਉ ਨਾ ਤਿਰਿਆ ਨਿਹਾਰ, ਇਉਂ ਮਾਰ ਲੈ ਜਾਵਦੀ ਜਿਉਂ ਬਲੋਚਾਂ ਧਾੜ। ਕਹਿੰਦੇ ਇਸਤਰੀ ਕਾਗਜ਼ਾਂ ਦੀ ਵੀ ਬਣੀ ਹੋਵੇ ਤਾਂ ਵੀ ਉਹਦੇ ਵੱਲ ਵੇਖਣਾ ਨਹੀਂ ਚਾਹੀਦਾ, ਇਸ ਕਰਕੇ ਇਹਨਾਂ ਤੋਂ ਬਚੋ। ਮਹਾਰਾਜ ਕਹਿੰਦੇ ਭਾਈ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਤਾਂ ਘਰ ਵਾਰੀ ਹੋਏ ਵਰਤਿਆ, ਘਰ ਵਾਰੀ ਸਿੱਖ ਪੈਰੀ ਪਾਇਆ, ਗੁਰਸਿੱਖਾਂ ਦੇ ਉੱਤੇ ਬਖਸ਼ਿਸ਼ਾਂ ਕੀਤੀਆਂ, ਸੰਸਾਰ ਵਿੱਚ ਰਹਿ ਕੇ, ਗ੍ਰਿਸਤ ਮਾਰਗ ਵਿੱਚ ਰਹਿ ਕੇ ਧਰਮ ਦੀ ਕਿਰਤ ਕਰਨੀ, ਸਤਸੰਗਤ ਕਰਨੀ, ਨਾਮ ਜਪਣਾ, ਜੀਵਨ ਸਫਲ ਕਰੋ। ਤੂੰ ਕਿਹੋ ਜਿਹਾ ਤੇਰਾ ਮਤ ਹੈ, ਤੇਰੇ ਮਨ ਵਿੱਚ ਇੰਨੀ ਨਫ਼ਰਤ ਹੈ? ਮਹਾਰਾਜ ਕਹਿੰਦੇ ਇਹ ਨਹੀਂ ਬਾਣੀ ਦਰਜ ਹੋ ਸਕਦੀ। ਕੰਮ ਇਹਨੂੰ ਕਹਿਣ ਲੱਗੇ ਤੂੰ ਸੁਣਾ ਬਈ, ਉਹ ਕਹਿੰਦਾ ਮੈਂ ਉਹੀ ਰੇ ਜਾ ਕੋ ਨਾਰਦ ਸਾਰਦ ਖੋਜਤ ਭੇਦ ਨਾ ਪਾਵਤ ਕੋਈ ਰੇ। ਕਹਿੰਦਾ ਮੈਂ ਉਹ ਪਰਮਾਤਮਾ ਜਿਹਨੂੰ ਨਾਰਦ ਵਰਗੇ ਵੱਡੇ ਵੱਡੇ ਦੇਵੀ ਦੇਵਤੇ ਵੀ ਖੋਜਦੇ ਲੱਭ ਗਏ, ਉਹਨਾਂ ਨੂੰ ਪ੍ਰਾਪਤ ਨਹੀਂ ਹੋਇਆ, ਮੈਂ ਉਹ ਬ੍ਰਹਮ ਦਾ ਰੂਪ ਹੈ। ਮਹਾਰਾਜ ਕਹਿੰਦੇ ਤੇਰੀ ਬਾਣੀ 'ਚ ਤਾਂ ਬੜਾ ਹੰਕਾਰ ਹੈ, ਜੇ ਸਿੱਖਾਂ ਨੇ ਤੇਰੇ ਅੱਖਰ ਚਾਰ ਪੜ੍ਹ ਲਏ, ਹੰਕਾਰ ਤਾਂ ਅੱਗੇ ਨਹੀਂ ਨਿਕਲਦਾ ਮਨਾਂ ਵਿੱਚੋਂ, ਤਾਂ ਸਿੱਖਾਂ ਦੇ ਮਨ ਵਿੱਚ ਅਸੀਂ ਹੰਕਾਰ ਥੋੜੋ ਭਰਨਾ? ਸਤਿਗੁਰੂ ਮਹਾਰਾਜ ਕਹਿੰਦੇ ਤੁਹਾਡੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਾਮਿਲ ਕਰਨ ਦੇ ਅਨੁਕੂਲ ਨਹੀਂ। ਸ਼ਾਹ ਹੁਸੈਨ ਨੂੰ ਪੁੱਛਿਆ, ਉਹ ਕਹਿੰਦਾ ਚੁੱਪ ਵੇ ਅੜਿਆ, ਬੋਲਣ ਦੀ ਨਹੀਂ ਜਾਏ ਵੇ ਅੜਿਆ। ਕਹਿੰਦਾ ਚੁੱਪ ਹੀ ਰਹਿਣਾ ਠੀਕ ਹੈ। ਮਹਾਰਾਜ ਕਹਿੰਦੇ ਭਾਈ ਜੇ ਕਿਸੇ ਤੇ ਜ਼ੁਲਮ ਹੁੰਦਾ ਹੋਵੇ, ਉਹੋ ਜਿਹੀ ਚੁੱਪ ਦੁਨੀਆਂ ਦਾ ਕੀ ਸਵਾਰੇਗੀ? ਇਸ ਕਰਕੇ ਅਸੀਂ ਤਾਂ ਗੁਰਬਾਣੀ ਵਿੱਚ ਲਿਖਿਆ ਚੁੱਪੇ ਚੁੱਪ ਨਾ ਹੋ ਬਈ। ਮੌਨ ਰੱਖਣ ਨਾਲ ਪਰਮੇਸ਼ਰ ਨਹੀਂ ਪ੍ਰਾਪਤ ਹੋ ਸਕਦਾ, ਇਸ ਕਰਕੇ ਇਹ ਵੀ ਗੁਰਬਾਣੀ ਦੇ ਸਿਧਾਂਤ ਦੇ ਅਨੁਕੂਲ ਨਹੀਂ ਤੁਹਾਡੀ ਜਿਹੜੀ ਰਚਨਾ, ਉਹ ਫਿਰ ਉਸ ਨੂੰ ਵੀ ਤੇ ਪੀਲੋ ਨੂੰ ਪੁੱਛਿਆ ਤੂੰ ਸਾਡੇ ਨਾਲੋਂ ਜੰਮਦੇ ਮੋਏ ਭਲੇ ਜੋ ਆਲੂਦ ਨਾ ਪਾਏ, ਏਦਾਂ ਦੀਆਂ ਪੰਕਤੀਆਂ ਆਉਂਦੀਆਂ, ਕਹਿੰਦੇ ਸਾਡੇ ਨਾਲੋਂ ਤਾਂ ਉਹ ਚੰਗੇ ਜਿਹੜੇ ਜੰਮਦਿਆਂ ਸਾਰੀ ਮਰ ਗਏ, ਚਿੱਕੜ ਪਾਵ ਨਾ ਡੋਬਿਆ ਨਾ ਆਲੂਦ ਪਾਏ, ਅਸਾਂ ਨਾਲੋਂ ਜੰਮਦੇ ਮੋਏ ਚਿੱਕੜ ਪਾਵ ਨਾ ਡੋਬਿਆ ਨਾ ਆਲੂਦ ਪਏ, ਕਹਿੰਦਾ ਸਾਡੇ ਨਾਲੋਂ ਤਾਂ ਉਹ ਚੰਗੇ ਜਿਹੜੇ ਜੰਮਦੇ ਹੀ ਮਰ ਗਏ, ਜਿਹੜੇ ਸੰਸਾਰ ਰੂਪ ਚਿੱਕੜ ਦੇ ਵਿੱਚ ਜਿਨ੍ਹਾਂ ਦਾ ਪੈਰ ਨਹੀਂ ਡੁੱਬਿਆ, ਬਚ ਗਏ ਇਸ ਸੰਸਾਰ ਦੀ ਮੋਹ ਮਾਇਆ ਦੇ ਚਿੱਕੜ ਤੋਂ। ਮਹਾਰਾਜ ਕਹਿੰਦੇ ਭਾਈ ਇਹ ਮਨੁੱਖਾ ਤਨ ਮਿਲਿਆ ਵਾਹਿਗੁਰੂ ਦੀ ਪ੍ਰਾਪਤੀ ਲਈ, ਤੇ ਜੰਮਣ ਮਰਨ ਚ ਪਾਉਣ ਥੋੜੋ ਮਿਲਿਆ। ਕੱਲ ਫਿਰ ਬੜੇ ਗੁੱਸੇ ਵਿੱਚ ਆ ਗਿਆ, ਬਹੁਤੇ ਗੁੱਸੇ ਵਿੱਚ, ਕਹਿੰਦਾ ਬੜੀ ਸਾਡੀ ਨਰਾਦਰੀ ਕੀਤੀ ਹੈ ਤੁਸੀਂ, ਤੁਹਾਡੇ ਸੀਸ ਸਿਰ ਉੱਤੇ ਕਹਿੰਦਾ ਤੱਤਾ ਰੇਤਾ ਪਵੇਗਾ, ਲੋਹ ਤੇ ਬਿਠਾ ਕੇ ਤੁਹਾਨੂੰ ਤੜਫਾ ਤੜਫਾ ਕੇ ਮਾਰਿਆ ਜਾਏਗਾ। ਬੜੇ ਮਾੜੇ ਸ਼ਬਦ ਮਹਾਰਾਜ ਸਾਹਿਬ ਨੂੰ ਕਹੇ, ਹੰਕਾਰ ਵਿੱਚ ਆ ਕੇ, ਕ੍ਰੋਧ ਵਿੱਚ ਆ ਕੇ। ਸਤਿਗੁਰੂ ਮਹਾਰਾਜ ਕਹਿੰਦੇ, ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਕਾਨਿਆ ਇਹ ਵਾਹਿਗੁਰੂ ਪਰਮੇਸ਼ਰ ਦੀ ਰਜਾ, ਤੂੰ ਲਾਹੌਰ ਵਿੱਚ ਰਹਿੰਦਾ, ਇਹ ਲਾਹੌਰ ਚ ਰਹਿੰਦੇ ਸੀ, ਸਾਜ ਸਨਿਤ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਖਿਲਾਫ ਰਚੀਆਂ ਜਾ ਰਹੀਆਂ ਸਨ, ਚੰਦੂ ਵੱਲੋਂ, ਜਹਾਂਗੀਰ ਵੱਲੋਂ, ਕਿ ਗੁਰੂ ਸਾਹਿਬ ਨੂੰ ਕਿਵੇਂ ਗ੍ਰਿਫਤਾਰ ਕਰਨਾ, ਕਿਵੇਂ ਸ਼ਹੀਦ ਕਰਨਾ, ਔਰ ਕਿਹੜੀਆਂ ਸਜਾਵਾਂ ਦੇਣੀਆਂ। ਜੇ ਤੈਨੂੰ ਸਰਕਾਰ ਦੀਆਂ ਜ਼ਾਲਮ ਲੋਕਾਂ ਦੀਆਂ ਖੋਟੀਆਂ ਨੀਅਤਾਂ ਦਾ ਪਤਾ ਲੱਗ ਗਿਆ ਤੇ ਤੂੰ ਆਪਣੀ ਅੰਤਰਜਾਮਤਾ ਬਣਾ ਬਣਾ ਕੇ ਸਾਨੂੰ ਦਿਖਾਉਣਾ ਵੀ ਮੈਂ ਅੰਤਰਜਾਮੀ ਹੈ। ਮਹਾਰਾਜ ਕਹਿੰਦੇ ਤੈਨੂੰ ਆਪਣਾ ਪਤਾ, ਤੂੰ ਕਿੱਦਾਂ ਮਰਨਾ? ਕਹਿੰਦਾ ਮੈਂ ਨਹੀਂ ਮਰ ਸਕਦਾ, ਜੇ ਮੇਰੀ ਮੌਤ ਆ ਗਈ ਮੈਂ ਦਸਮ ਦੁਆਰ ਵਿੱਚ ਪ੍ਰਾਣ ਚੜਾ ਲੈਣੇ, ਮੈਨੂੰ ਮੌਤ ਕੀ ਕਰੂ? ਮਹਾਰਾਜ ਕਹਿੰਦੇ ਪਹਿਲਾਂ ਤੇਰਾ ਦਸਮ ਦੁਆਰ ਹੀ ਫੁੱਟੇਗਾ। ਸਤਿਗੁਰੂ ਮਹਾਰਾਜ ਕਹਿੰਦੇ ਉਹੀ ਗੱਲ ਹੋਈ ਸਾਧ ਸੰਗਤ ਜੀ, ਕਾਨਾ ਤੁਰਿਆ ਲਾਹੌਰ ਨੂੰ, ਰੱਥ ਤੇ ਬੈਠਾ, ਬੜੇ ਹੰਕਾਰ ਵਿੱਚ ਜਾ ਰਿਹਾ। ਉਧਰ ਸ਼ਾਮਾਂ ਦਾ ਵਕਤ ਹੈ, ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਸੋਦਰ ਦਾ ਪਾਠ ਸ਼ੁਰੂ ਕੀਤਾ ਸਤਿਗੁਰਾਂ ਨੇ, ਤੇ ਲਾਂਗਰੀ ਸਿੰਘ ਨੇ ਦਾਲਾ ਬਣਾ ਕੇ ਕੜਛਾ ਜ਼ੋਰ ਦੀ ਦੇਗੇ ਤੇ ਝਾੜਿਆ, ਇਸ ਤਰ੍ਹਾਂ ਮਾਰਿਆ, ਤੇ ਸਤਿਗੁਰੂ ਜੀ ਨਾਲ ਹੀ ਪਾਠ ਪੂਰਾ ਕਰਕੇ ਕਹਿੰਦੇ ਲਓ ਬਈ ਕਾਨੇ ਦਾ ਸਿਰ ਫੁੱਟ ਗਿਆ। ਉਹੀ ਗੱਲ ਹੋਈ ਅੱਗੋਂ ਸਾਧ ਸੰਗਤ ਜੀ, ਐਸੀ ਹਨੇਰੀ ਆਈ, ਘੋੜਿਆਂ ਦੇ ਅੱਖਾਂ ਦੇ ਵਿੱਚ ਮਿੱਟੀ ਘੱਟਾ ਪੈ ਕੇ ਉਹ ਕਰਾਹੇ ਪੈ ਗਏ, ਰੱਥ ਉਲਟ ਗਿਆ, ਕਾਨੇ ਦਾ ਸਿਰ ਉਸ ਰੱਥ ਦੇ ਪਹੀਏ ਥੱਲੇ ਆ ਕੇ ਪਹਿਲਾਂ ਕਾਨੇ ਦਾ ਸਿਰ ਹੀ ਭੱਜਾ, ਫੇਰ ਮਰਿਆ ਜਿਹੜੇ ਦਸਮ ਦੁਆਰ ਦਾ ਮਾਣ ਕਰਦਾ ਸੀ। ਇਸ ਕਰਕੇ ਜਿਹੜੇ ਖੱਪਰੇ ਦਾ ਦਸਮ ਦੁਆਰ ਦਾ ਮਾਣ ਕਰਦਾ ਸੀ ਉਹ ਵੀ ਫੁੱਟ ਗਿਆ। ਤੇ ਉਹ ਕਹਿੰਦੇ ਵੀ ਇਹ ਮਨੁੱਖਾ ਤਨ ਰੂਪ ਜਿਹੜਾ ਖੱਪਰਾ ਬਰਤਨ ਪ੍ਰਾਪਤ ਹੋਇਆ, ਜਿਹਨੂੰ ਫੁੱਟ ਸਮਝਦਾ ਸੀ ਕਾਨੇ ਵਰਗਾ, ਉਹ ਵੀ ਟੁੱਟ ਜਾਂਦਾ, ਉਹ ਵੀ ਨਹੀਂ ਰਹਿੰਦਾ। ਤੇ ਉਹ ਭਾਈ ਜੋਗੀ ਵਿਚਾਰਾ ਚਲਿਆ ਗਿਆ, ਖੇਲੋ ਨਾਮ ਤੁਰ ਗਿਆ ਸੰਸਾਰ ਤੋਂ, ਇੱਥੇ ਰਹਿ ਗਿਆ ਸਾਰਾ ਕੁਛ ਬਣਿਆ ਬਣਾਇਆ।
ਕਬੀਰ ਥੋੜਾ ਜਲ ਮਾਚੁਲੀ,
ਕਬੀਰ ਸਾਹਿਬ ਅੱਗੇ ਵੀ ਵੈਰਾਗਮਈ ਉਪਦੇਸ਼ ਦਿੰਦੇ ਆ, ਪਾਣੀ ਦੇ ਕਿਨਾਰੇ ਕਿਨਾਰੇ ਗੰਗਾ ਵਗਦੀ ਹੈ, ਕਾਂਸ਼ੀ ਵਿੱਚ ਤੁਰੇ ਜਾ ਰਹੇ ਹੈ, ਪਰ ਗੰਗਾ ਵਿੱਚ ਪਾਣੀ ਬੜਾ ਘੱਟ ਹੈ, ਨਦੀਆਂ ਦਰਿਆਵਾਂ ਦੇ ਲਾਗੇ ਲਾਗੇ ਸਾਧ ਸੰਗਤ ਜੀ ਡੂੰਘੇ ਟੋਏ ਵੀ ਬਣੇ ਹੁੰਦੇ ਹੈ, ਇੱਕ ਟੋਆ ਉਹਦੇ ਵਿੱਚ ਥੋੜਾ ਜਿਹਾ ਪਾਣੀ ਹੈ ਤੇ ਮੱਛੀਆਂ ਉਹਦੇ ਵਿੱਚ ਕਲੋਲਾਂ ਕਰਦੀਆਂ, ਤੇ ਮੱਛੀਆਂ ਜਦੋਂ ਉਹਦੇ ਆਲੇ ਦੁਆਲੇ ਉਹਦੇ ਵਿੱਚ ਘੁੰਮਦੀਆਂ, ਕਬੀਰ ਸਾਹਿਬ ਉਹਨਾਂ ਦਾ ਦੇਖ ਕੇ ਨਾ ਉਹਨਾਂ ਨੂੰ ਸੰਬੋਧਨ ਕਰਕੇ ਉਪਦੇਸ਼ ਦੇ ਰਹੇ ਹੈ। ਕਬੀਰ ਥੋੜਾ ਜਲ ਮਾਛਲੀ, ਇਹ ਮਛਲੀਓ ਮੱਛੀਓ ਇਹ ਪਾਣੀ ਬੜਾ ਥੋੜਾ ਹੈ ਜਿੱਥੇ ਤੁਸੀਂ ਰਹਿ ਰਹੀਆਂ ਹੋ,
ਚੀਵਰ ਮੇਲਿਓ ਜਾਲ,
ਚੀਵਰਾਂ ਨੇ ਮੱਛੀਆਂ ਪਕੜਨ ਵਾਲੇ ਮਛੇਰਿਆਂ ਨੇ ਆਲੇ ਦੁਆਲੇ ਤੁਹਾਨੂੰ ਜਾਲ ਪਾ ਲਿਆ ਪਕੜਨ ਵਾਸਤੇ,
ਇਹ ਟੋਗਨਾ ਨਾ ਛੂਟ ਸਹਿ।
ਇਹ ਟੋਗਨਾ ਜਿਹੜਾ ਹੈ ਛੋਟਾ ਛੱਪੜ ਹੈ, ਛੋਟਾ ਟੋਆ, ਇਹ ਕਾਸ਼ੀ ਦੀ ਬੋਲੀ ਹੈ ਟੋਗਨਾ। ਉਧਰਲੇ ਪਾਸੇ ਕਈ ਥਾਵਾਂ ਤੇ ਪੋਖਰ ਸ਼ਬਦ ਵੀ ਕਹਿ ਦਿੰਦੇ ਆ ਛੱਪੜਾਂ ਨੂੰ, ਛੋਟਿਆਂ ਨੂੰ, ਕਈ ਥਾਵਾਂ ਤੇ ਟੋਗ। ਇਹ ਜਿਹੜਾ ਟੋਗਨਾ ਛੋਟਾ ਗਿਆ ਨਾ, ਇਹਦੇ ਵਿੱਚੋਂ ਹੁਣ ਤੁਸੀਂ ਬਚ ਨਹੀਂ ਸਕੋਗੀਆਂ, ਤੁਹਾਨੂੰ ਫੜ ਹੀ ਲੈਣਾ ਹੈ।
ਫਿਰ ਕਰ ਸਮੁੰਦ ਸੰਭਾਲ।
ਤੁਹਾਨੂੰ ਕੀ ਕਰਨਾ ਚਾਹੀਦਾ ਸੀ, ਤੁਹਾਨੂੰ ਸਮੁੰਦਰ ਨੂੰ ਯਾਦ ਕਰਨਾ ਚਾਹੀਦਾ ਸੀ। ਉੱਥੇ ਕੋਈ ਫੜ ਨਹੀਂ ਸਕਦਾ ਸੀ, ਨਾ ਪਾਣੀ ਮੁੱਕਣਾ ਸੀ, ਨਾ ਕਿਸੇ ਨੇ ਫੜ ਸਕਣਾ ਸੀ। ਉੱਥੇ ਤੁਹਾਨੂੰ ਕੋਈ ਖਤਰਾ ਨਹੀਂ ਸੀ ਜਾਣ ਨੂੰ। ਜੇ ਸਮੁੰਦਰ ਨੂੰ ਚੇਤੇ ਰੱਖਦੀਆਂ, ਸਮੁੰਦਰ ਦੇ ਵਿੱਚ ਟਲੀਆਂ ਜਾਂਦੀਆਂ। ਇਸੇ ਤਰ੍ਹਾਂ ਕਬੀਰ ਸਾਹਿਬ ਉਪਦੇਸ਼ ਦੇ ਰਹੇ ਆ ਵੈਰਾਗਮਈ ਇਸੇ ਪ੍ਰਕਾਰ।
ਕਬੀਰ ਥੋਰਾ ਜਲ ਮਛਲੀ।
ਕਬੀਰ ਸਾਹਿਬ ਜੀ ਕਹਿੰਦੇ ਐ ਜੀਵ ਰੂਪ ਮਛਲੀ, ਇਹ ਜਿਹੜਾ ਸੰਸਾਰ ਹੈ, ਸੰਸਾਰ ਦੇ ਸੁਖਾਂ ਦੇ ਵਿੱਚ, ਇਹ ਸੰਸਾਰ ਦੇ ਸੁਖਾਂ ਰੂਪ ਜਲ ਦੇ ਵਿੱਚ, ਸੰਸਾਰ ਰੂਪ ਟੋਗਨੇ ਵਿੱਚ, ਸੰਸਾਰ ਰੂਪ ਟੋਏ ਦੇ ਵਿੱਚ ਹੈ ਜੀਵ ਧੁੱਪਿਆ ਹੋਇਆ ਹੈ, ਫਸਿਆ ਹੋਇਆ ਹੈ।
ਜੀਵਰ ਮੇਲਿਓ ਜਾਲ।
ਕਾਲ ਨੇ ਤੇਰੇ ਆਲੇ ਦੁਆਲੇ ਬੜਾ ਵੱਡਾ ਜਾਲ ਤਾਣਿਆ ਹੋਇਆ ਹੈ। ਤੂੰ ਮਤ ਸੋਚ ਵੀ ਮੈਨੂੰ ਕਿਸੇ ਨੇ ਕੁਛ ਨਹੀਂ ਕਰਨਾ ਜਾਂ ਕਹਿਣਾ। ਤੇਰੇ ਆਲੇ ਦੁਆਲੇ ਕਾਲ ਨੇ ਬੜਾ ਵੱਡਾ ਜਾਲ ਪਸਾਰਿਆ ਹੋਇਆ ਹੈ, ਸੰਸਾਰ ਰੂਪ ਟੋਗਨੇ ਦੇ ਵਿੱਚ ਫਸੇ ਹੋਏ ਨੂੰ।
ਇਹ ਟੋਗਨਾ ਨਾ ਛੂਟ ਸਹਿ।
ਜਿਹੜਾ ਟੋਗਨਿਆਂ ਦੀ ਤਰ੍ਹਾਂ, ਛੋਟੇ ਛੋਟੇ ਛੱਪੜਾਂ ਦੀ ਤਰ੍ਹਾਂ ਭਾਵ ਦੇਵਤਿਆਂ ਦੀ ਉਪਾਸ਼ਨਾ ਕਰਦਾ ਫਿਰਦਾ, ਕੋਈ ਸੁਲਤਾਨ ਦੀ ਉਪਾਸ਼ਨਾ ਕਰਦਾ, ਕੋਈ ਦੇਵੀ ਦੇਵਤਿਆਂ ਦੀ ਉਪਾਸ਼ਨਾ ਕਰਦਾ, ਇਹਨਾਂ ਦੀ ਭਗਤੀ ਕਰਨ ਨਾਲ ਤੂੰ ਛੁੱਟ ਨਹੀਂ ਸਕੇਗਾ, ਬਚ ਸਕੇਗਾ। ਇਹਨਾਂ ਦੀ ਉਪਾਸ਼ਨਾ ਦਾ, ਇਹਨਾਂ ਦੀ ਭਗਤੀ ਦਾ ਥੋੜਾ ਸੁੱਖ ਹੈ, ਥੋੜਾ ਜਲ, ਥੋੜਾ ਹੀ ਸੁੱਖ ਹੈ, ਕੋਈ ਬਹੁਤਾ ਸੁੱਖ ਨਹੀਂ ਇਹਨਾਂ ਦੀ ਉਪਾਸ਼ਨਾ ਦੇ ਵਿੱਚੋਂ ਤੈਨੂੰ ਮਿਲਣ ਲੱਗਣਾ।
ਫਿਰ ਕਰ ਸਮੁੰਦ ਸੰਭਾਲ।
ਸਮੁੰਦਰ ਦੀ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਜੋ ਬ੍ਰਹਮ ਹੈ, ਉਸ ਨੂੰ ਸੰਭਾਲ ਚੇਤੇ ਕਰ, ਫੇਰ ਤੂੰ ਛੁੱਟ ਸਕੇਗਾ 84 ਦੇ ਗੇੜੇ ਵਿੱਚੋਂ, 84 ਦੇ ਚੱਕਰ ਵਿੱਚੋਂ ਜਿਹੜਾ ਫਿਰ ਫਿਰ ਆਉਣਾ, ਨਹੀਂ ਤੇਰੇ ਤੋਂ ਛੁੱਟਿਆ ਨਹੀਂ ਜਾਣਾ, ਬਚਿਆ ਨਹੀਂ ਜਾਣਾ। ਇਸ ਕਰਕੇ ਉਸ ਵਾਹਿਗੁਰੂ ਦੀ ਬੰਦਗੀ ਕਰ, ਉਹਨੂੰ ਚੇਤੇ ਕਰਨਾ ਕਰ ਜੀਵਨ ਦੇ ਵਿੱਚ, ਉਸ ਨੂੰ ਨਾ ਭੁਲਾ।
ਕਬੀਰ ਸਮੁੰਦ ਨਾ ਛੋਡੀਐ।
ਕਬੀਰ ਜੀ ਨੂੰ ਕਹਿੰਦਾ ਕੋਈ ਪ੍ਰੇਮੀ ਕਿ ਕਬੀਰ ਜੀ ਸਮੁੰਦਰ ਕਿਹੜਾ ਚੰਗਾ, ਸਮੁੰਦਰ ਦੇ ਵਿੱਚ ਵੀ ਬੜਾ ਖਾਰਾਪਣ ਪਾਣੀ ਹੈ, ਲੂਣ ਵਾਲਾ ਕੌੜਾ ਪਾਣੀ ਹੈ। ਕਬੀਰ ਸਾਹਿਬ ਜੀ ਉੱਤਰ ਦਿੰਦੇ ਆ, ਕਬੀਰ ਸਾਹਿਬ ਕਹਿੰਦੇ ਭਾਈ ਸਮੁੰਦਰ ਨਹੀਂ ਕਦੇ ਛੱਡੀਦਾ।
ਜੋ ਅਤ ਖਾਰੋ ਹੋਏ
ਕਰਕੇ ਧਿਆਨ ਤੋਂ ਖਾਰਾ ਵੀ ਹੈ ਤਾਂ ਵੀ ਨਹੀਂ ਛੱਡਣਾ ਕਿਸੇ ਵੀ ਤਰ੍ਹਾਂ ਕਰਕੇ।
ਪੋਖਰ ਪੋਖਰ ਢੂੰਡਤੇ।
ਪੋਖਰ ਪੋਖਰ ਛੱਪੜਾਂ ਤੇ ਲੱਭਦੇ ਹੋਏ, ਛੱਪੜਾਂ ਦੇ ਕਰਾਰੇ ਤੁਰਿਆ ਫਿਰਦਿਆਂ ਨੂੰ।
ਹਲੋ ਨਾ ਕਹਿ ਕੋਏ
ਕੋਈ ਚੰਗਾ ਨਹੀਂ ਕਹਿੰਦਾ, ਯਾ ਕਹਿੰਦਾ ਵੀ ਇਹ ਤਾਂ ਸਮੁੰਦਰ ਨੂੰ ਛੱਡ ਕੇ ਛੱਪੜੀਆਂ ਦੇ ਮਗਰ ਤੁਰਿਆ ਫਿਰਦਾ, ਛੱਪੜਾਂ ਦੇ ਮਗਰ ਮਗਰ ਲੱਗਿਆ ਫਿਰਦਾ, ਕੌਣ ਚੰਗਾ ਕਵੇਗਾ, ਕੋਈ ਨਹੀਂ ਚੰਗਾ ਕਵੇਗਾ। ਵਾਹਿਗੁਰੂ ਰੂਪ ਸਮੁੰਦਰ ਨੂੰ ਛੱਡ ਕੇ ਭਾਈ ਹੋਰਾਂ ਦੇ ਦਰਾਂ ਤੇ ਤੁਰੇ ਫਿਰਨਾ, ਛੱਪੜੀਆਂ ਦੇ ਕਿਨਾਰਿਆਂ ਤੇ ਤੁਰੇ ਫਿਰਨਾ, ਆ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਦਰ ਛੱਡ ਕੇ ਐਵੇਂ ਦੇਹਧਾਰੀਆਂ ਦੀਆਂ ਛੱਪੜੀਆਂ ਤੇ ਤੁਰੇ ਫਿਰਨਾ। ਅਖੇ ਜੀ ਫਲਾਨੇ ਨੇ ਛੱਪੜੀ ਬਣਾਈ ਆ, ਉੱਥੇ ਨਹਾ ਲਈਏ, ਰੋਗ ਕੱਟੇ ਜਾਂਦੇ ਆ। ਸਾਧ ਸੰਗਤ ਜੀ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਏਡਾ ਵੱਡਾ ਸਰੋਵਰ ਹੈ, ਉੱਥੇ ਕੱਲੇ ਤਨ ਦੇ ਰੋਗ ਨਹੀਂ, ਉੱਥੇ ਮਨ ਦੇ ਵੀ ਕੱਟੇ ਜਾਂਦੇ ਹੈ। ਰਾਮਦਾਸ ਸਰੋਵਰ ਭਾਤੇ ਸਭ ਉਤਰੇ ਪਾਪ ਕਮਾਤੇ। ਰਾਮਦਾਸ ਜੀ ਦੇ ਸਰੋਵਰ ਵਿੱਚ ਇਸ਼ਨਾਨ ਕਰਨ ਨਾਲ ਨਾ ਜਿੰਨੇ ਪਾਪ ਕਮਾਏ ਹੁੰਦੇ ਸਾਰਿਆਂ ਦੀ ਮੈਲ ਲੈ ਜਾਂਦੀ ਹੈ, ਸਾਰੇ ਦੁੱਖ ਕੱਟੇ ਜਾਂਦੇ ਆ। ਏਡੀ ਵੱਡੀ ਕਿਰਪਾ, ਉਹਨਾਂ ਦਾ ਦਰ ਛੱਡ ਕੇ ਐਵੀਂ ਦੇਹਧਾਰੀਆਂ ਦੀਆਂ ਛੱਪੜੀਆਂ ਤੇ ਤੁਰੇ ਫਿਰਨਾ, ਫਲਾਨੇ ਦੇ ਵੀ ਧਮਕੜੇ ਦੇ ਵੀ, ਕੌਣ ਚੰਗਾ ਕਹੇਗਾ। ਗੁਰੂ ਕਾ ਸਿੱਖ ਸੁੰਦਰ ਦਸਤਾਰਾ, ਗਲ ਵਿੱਚ ਗਾਤਰਾ ਜਾਂ ਖੁੱਲਾ ਦਾੜਾ, ਇਸੇ ਤਰ੍ਹਾਂ ਬੀਬੀਆਂ ਗੁਰੂ ਕੀਆਂ
प्रेम गुरसिखी धारण करन वालियां तुरिया फिरन दे धारियां दे दरां ते कौन चंगा कहेगा यार कहंदा भई ये गुरु दा सिख हो के भी दे धारियां दे तुरिया फिरदा पखंडियां दे तुरिया फिरदा उत्थे मत्थे रगड़दा चंगा नहीं कोई कहेगा। इस करके भाई कबीर समुंद ना छोड़ी है। इसे तरह कबीर साहब जी कहंदे है भाई इन्हां छपड़ियां नूं इना ते जान नाल कोई चंगा नहीं कहेगा। धन गुरसिखां दी कमाई साध संगत जी भाई सालो धन गुरु रामदास साहब धन गुरु अर्जन देव साहब जी दी बख्शिश नाल किन्नी उन्होंने सेवा कीती। जदों श्री गुरु अर्जन देव साहब अमृत सरोवर साध संगत जी तैयार करना सी ना बालन दी बड़ी लोक भाई सालो ने वेख्या के बालन बड़ा चाहिदा। भाई सालो ने संगतां दे विच ऐलान करता कहिंदा जेड़ा माई भाई एक पाथी लियाऊगा ना गुरु घर दे इन्हां आवियां दे विच बालन पाउण लई सरोवर विच उहनूं एक पुत जेड़ा दो लियाएगा उहनूं दो चार लियाएगा चार पंजां वालियां नूं पंज। इन्नी बरकत दे मालक भाई सालो जी सन। ਜਦੋਂ ਆਪਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਜਾਈਦਾ ਦਰਸ਼ਨੀ ਡਿਉੜੀ ਦੇ ਨਾਲ ਲਾਚੀ ਬੇਰ ਸਾਹਿਬ ਹੈ ਜਿੱਥੇ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਹੋਣਾ ਨੇ ਮੱਸੇ ਰੰਗੜ ਤੋਂ ਬਦਲਾ ਲੈ ਕੇ ਹਰਿਮੰਦਰ ਸਾਹਿਬ ਜੀ ਦੀ ਬੇਦਬੀ ਦਾ ਉੱਥੇ ਘੋੜੇ ਬੱਧੇ ਸਨ। ਉੱਥੇ ਗੁਰੂ ਅਰਜਨ ਦੇਵ ਸਾਹਿਬ ਜੀ ਬੈਠ ਕੇ ਅੰਮ੍ਰਿਤ ਸਰੋਵਰ ਦੀ ਸੇਵਾ ਕਰਾਉਂਦੇ ਭਾਈ ਸਾਲੋ ਜੀ ਵੀ ਉੱਥੇ ਸਤਿਗੁਰਾਂ ਦੇ ਪਾਸ ਬੈਠ ਕੇ ਸੇਵਾ ਸੰਗਤਾਂ ਨੂੰ ਸਤਿਗੁਰਾਂ ਦੀ ਆਗਿਆ ਵਿੱਚ ਕਰਵਾਇਆ ਕਰਦੇ ਸਨ। ਇੰਨਾ ਬਚਨ ਕਰਨ ਦੀ ਦੇਰ ਸੀ ਦੁਨੀਆ ਸਾਧ ਸੰਗਤ ਜੀ ਬਾਲਣਾ ਦੇ ਬਾਲਣ ਲੈ ਕੇ ਤੁਰ ਪਈ ਸਿਰਾਂ ਤੇ ਔਰ ਗੁਰਸਿੱਖ ਦੀ ਕਰਨੀ ਵੇਖੋ ਭਾਈ ਸਾਲੋ ਦਾ ਬਚਨ ਪੂਰਾ ਹੋਈ ਜਾਵੇ ਤੇ ਕਮੀ ਨਾ ਰਹੀ। ਭਾਈ ਸਾਲੋ ਨੂੰ ਕੋਲੇ ਬੁਲਾ ਕੇ ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਭਾਈ ਸਾਲੋ ਸੇਵਾ ਬੜੀ ਕੀਤੀ ਹੈ ਪ੍ਰਵਾਨ ਹੋ ਗਿਆ ਤੂੰ ਵੀ ਕੋਈ ਸਰੋਵਰ ਆਪਣਾ ਬਣਾ ਲੈ। ਕਹਿਣ ਲੱਗਾ ਨਹੀਂ ਮਹਾਰਾਜ ਇਹ ਗੁਰੂ ਰਾਮਦਾਸ ਜੀ ਦਾ ਸਰੋਵਰ ਹੈ ਤੁਹਾਡਾ ਸਾਜਿਆ ਸਰੋਵਰ ਹੈ ਅਸੀਂ ਇਹਦੇ ਬਰਾਬਰ ਆਪਣੀਆਂ ਛੱਪੜੀਆਂ ਬਣਾਈਏ ਚੰਗੇ ਲੱਗੀ ਦਾ। ਮਹਾਰਾਜ ਕਹਿੰਦੇ ਨਹੀਂ ਸਾਡੀ ਖੁਸ਼ੀ ਹੈ ਜ਼ਰੂਰ ਕਰ। ਕਹਿੰਦੇ ਚੰਗਾ ਮਹਾਰਾਜ ਮੈਂ ਸਰੋਵਰ ਦਾ ਮੁਕਾਬਲਾ ਨਹੀਂ ਕਰਨਾ ਤੁਸੀਂ ਬਚਨ ਕੀਤਾ ਮੈਂ ਟੋਭਾ ਬਣਾ ਲੈਣਾ ਆਪਣਾ ਨਿੱਕਾ ਜਿਹਾ ਜਿਹਦੇ ਵਿੱਚ ਥੋੜਾ ਜਿਹਾ ਜਲ ਹੋਵੇ ਪਰ ਮੈਂ ਸਰੋਵਰ ਦਾ ਮੁਕਾਬਲਾ ਨਹੀਂ ਕਰਨਾ। ਮਹਾਰਾਜ ਇਹ ਤਾਂ ਤੁਹਾਡਾ ਏਡਾ ਅੰਮ੍ਰਿਤ ਦਾ ਸਾਜਿਆ ਸਰੋਵਰ ਸਤਿਗੁਰਾਂ ਦੇ ਬਚਨ ਕਰਨ ਤੋਂ ਭਾਈ ਸਾਲੋ ਨੇ ਉਹ ਅੱਜ ਵੀ ਕਹਿੰਦੇ ਮੇਰੇ ਬਣਾਏ ਨੂੰ ਸਰੋਵਰ ਨਹੀਂ ਕਹਿਣਾ ਟੋਭਾ ਕਹਿਣਾ ਭਾਈ ਸਾਲੋ ਦਾ ਟੋਭਾ। ਜਦੋਂ ਗੁਰੂ ਕੇ ਮਹਿਲਾਂ ਜਾਈਏ ਨਾ ਨਾਲ ਹੀ ਅਸਥਾਨ ਹੈ ਭਾਈ ਸਾਲੋ ਦਾ ਛੋਟਾ ਜਿਹਾ ਉੱਥੇ ਸੰਗਤਾਂ ਦਰਸ਼ਨ ਕਰਦੀਆਂ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਕਿਰਪਾ ਨਾਲ ਅੱਜ ਵੀ ਸੰਗਤਾਂ ਦਾਤਾਂ ਪ੍ਰਾਪਤ ਕਰਦੀਆਂ। ਗੁਰਸਿੱਖਾਂ ਦੀ ਕਰਨੀ ਗੁਰੂ ਦੀ ਬਰਾਬਰਤਾ ਨਹੀਂ ਕਦੇ ਕਰਨੀ ਤੇ ਸਿੱਖ ਭਾਈ ਉਹ ਛੱਪੜੀਆਂ ਦੇ ਧਾਰੀਆਂ ਦੇ ਤੁਰਿਆ ਫਿਰੇ ਕੌਣ ਚੰਗਾ ਆਖੇਗਾ। ਇਸੇ ਤਰ੍ਹਾਂ ਕਬੀਰ ਸਾਹਿਬ ਕਹਿੰਦੇ ਆ ਕਬੀਰ
ਕਬੀਰ ਸਮੁੰਦ ਨਾ ਛੋਡੀ ਐ।
ਕਬੀਰ ਸਾਹਿਬ ਕਹਿੰਦੇ ਸਮੁੰਦਰ ਦੀ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਬ੍ਰਹਮ ਹੈ ਕਹਿੰਦੇ ਉਹਦਾ ਦਰ ਉਹਦਾ ਲੜ ਨਹੀਂ ਕਦੇ ਛੱਡਣਾ ਕਦੇ ਵਾਸਤੇ ਵਾਹਿਗੁਰੂ ਦਾ
ਜੋ ਅਤ ਖਾਰੋ ਹੋਏ
ਕਰਕੇ ਤੇ ਅੰਤ ਖਾਰਾਪਣ ਕੀ ਹੈ ਵਾਹਿਗੁਰੂ ਪਰਮੇਸ਼ਰ ਬ੍ਰਹਮ ਦੇ ਵਿੱਚ ਵਿਸ਼ਿਆਂ ਦਾ ਰਸ ਨਹੀਂ ਹੈ ਭਾਈ ਵਿਸ਼ੇ ਸੁੱਖ ਦਾ ਰਸ ਨਹੀਂ ਇਹ ਖਾਰਾਪਣ ਹੈ। ਦੂਜਾ ਕੀ ਹੈ ਦੂਜਾ ਸਾਧ ਸੰਗਤ ਜੀ ਆਪਣਾ ਭਾਣਾ ਮਨਾਉਂਦਾ ਪਰਮੇਸ਼ਰ ਵਾਹਿਗੁਰੂ ਇਹ ਖਾਰਾਪਣ ਹੈ। ਪਰਮੇਸ਼ਰ ਦੀ ਪ੍ਰਸੰਨਤਾ ਪ੍ਰਾਪਤ ਕਰਨ ਲਈ ਉਹਦਾ ਭਾਣਾ ਮੰਨਣਾ ਪੈਂਦਾ ਭਾਣਾ ਮੰਨਣਾ ਬੜਾ ਕਠਿਨ ਹੈ। ਭਾਣਾ ਮੰਨੇ ਮਿਲੇ ਤੁਧ ਆਏ ਜਿਹੜੇ ਮਿੱਠਾ ਭਾਣਾ ਮੰਨਦੇ ਉਹੀ ਮੈਨੂੰ ਆ ਕੇ ਮਿਲ ਸਕਦੇ ਹੈ ਦੂਸਰਾ ਨਹੀਂ ਕੋਈ ਮਿਲ ਸਕਦਾ। ਦੇਖੋ ਭਾਣਾ ਕਹਿਣਾ ਬੜਾ ਸੁਖੈਨ ਹੈ ਭਾਣਾ ਗੁਰੂ ਅਰਜਨ ਦੇਵ ਜੀ ਨੇ ਮੰਨ ਕੇ ਵਿਖਾਇਆ। ਤੱਤੀ ਲੋਹ ਤੇ ਬੈਠ ਕੇ ਤੱਤਾ ਰੇਤਾ ਸੀਸ ਤੇ ਪੁਆਇਆ ਐਡੀ ਵੱਡੀ ਸ਼ਹਾਦਤ ਦਿੱਤੀ ਭਾਣਾ ਮੰਨਿਆ ਭਾਈ ਦਿਆਲਾ ਜੀ ਨੇ ਭਾਣਾ ਮੰਨਿਆ ਭਾਈ ਮਤੀ ਦਾਸ ਜੀ ਨੇ ਭਾਈ ਸਤੀ ਰਾਮ ਜੀ ਨੇ ਭਾਈ ਤਾਰੂ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਨੇ ਬਾਬਾ ਦੀਪ ਸਿੰਘ ਜੀ ਨੇ ਨਾ ਗੁਰਸਿੱਖਾਂ ਨੇ ਭਾਣੇ ਮੰਨ ਕੇ ਵਿਖਾਏ ਹੈ ਉਹ ਭਾਈ ਪਰਮੇਸ਼ਰ ਦੇ ਵਿੱਚ ਇਹ ਖਾਰਾ ਪਾਉਣਾ ਹੈ।
ਕਿ ਉਹ ਆਪਣਾ ਭਾਣਾ ਬਣਾਉਂਦਾ ਹਰ ਇੱਕ ਤੋਂ, ਆਪਣੀ ਰਜਾ ਵਿੱਚ ਚਲਾਉਂਦਾ, ਮਨ ਦੀ ਮਰਜ਼ੀ ਨਹੀਂ ਚੱਲਣ ਦਿੰਦਾ। ਇਸੇ ਤਰ੍ਹਾਂ ਦੁੱਖ ਸੁੱਖ ਦੇ ਵਿੱਚ ਬਿਰਤੀ ਨੂੰ ਸਮਾਨ ਰੱਖਣਾ, ਉਹਦੇ ਭਾਣੇ ਵਿੱਚ, ਉਹਦੀ ਰਜਾ ਵਿੱਚ ਅਡੋਲ ਰਹਿਣਾ, ਕਦੇ ਘਬਰਾਉਣਾ ਨਹੀਂ, ਇਹ ਖਾਰਾਪਣ ਹੈ ਕਹਿੰਦੇ ਪਰਮੇਸ਼ਰ ਦੇ ਵਿੱਚ। ਜੇ ਇੰਨਾ ਵੀ ਕਠਿਨ ਮਾਰਗ ਹੈ ਤਾਂ ਵੀ ਕਹਿੰਦੇ ਉਸ ਵਾਹਿਗੁਰੂ ਪਰਮੇਸ਼ਰ ਦਾ ਡਰ ਨਹੀਂ ਛੱਡਣਾ ਚਾਹੀਦਾ। ਕੀ ਪ੍ਰਾਪਤ ਹੁੰਦਾ? ਸਮੁੰਦਰ ਦੇ ਜਦੋਂ ਤਲੇ ਵਿੱਚ ਜਾਈਏ ਨਾ, ਉੱਥੋਂ ਹੀਰੇ ਮੋਤੀ ਪ੍ਰਾਪਤ ਹੁੰਦੇ ਆ, ਬੇਸ਼ੁਮਾਰ ਖਜ਼ਾਨਾ ਲੱਭਦਾ ਉੱਥੋਂ। ਛੱਪੜੀਆਂ ਵਿੱਚੋਂ ਖਜ਼ਾਨੇ ਨਹੀਂ ਕਿਸੇ ਨੂੰ ਅੱਜ ਤੱਕ ਪ੍ਰਾਪਤ ਹੋਏ, ਸਮੁੰਦਰਾਂ ਵਿੱਚੋਂ ਖਜ਼ਾਨੇ ਮਿਲਦੇ ਆ। ਵਾਹਿਗੁਰੂ ਪਰਮੇਸ਼ਰ ਦੇ ਨਾਲ ਜੁੜਨ ਕਰਕੇ, ਭਾਈ ਭਾਣਾ ਮੰਨਣ ਕਰਕੇ ਬ੍ਰਹਮ ਗਿਆਨ ਰੂਪ ਮੋਤੀ ਪ੍ਰਾਪਤ ਹੁੰਦਾ ਗੁਰਸਿੱਖ ਨੂੰ। ਇਸੇ ਤਰ੍ਹਾਂ ਪ੍ਰੇਮ ਰੂਪ ਹੀਰਾ ਪ੍ਰਾਪਤ ਹੁੰਦਾ ਵਾਹਿਗੁਰੂ ਪਰਮੇਸ਼ਰ ਦਾ, ਜਿਹੜਾ ਪ੍ਰੇਮ ਹੈ ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਕੋ ਗੁਰ ਕੀ ਸਿੱਖ ਸੁਣੀ। ਇਸ ਕਰਕੇ ਭਾਈ ਐਸੇ ਸ਼ੁਭ ਗੁਣਾਂ ਦੇ ਮੋਤੀ, ਸ਼ੁਭ ਗੁਣਾਂ ਦੇ ਹੀਰੇ ਔਰ ਬ੍ਰਹਮ ਗਿਆਨ ਰੂਪ ਮੋਤੀ ਦੀ ਦਾਤ ਪ੍ਰਾਪਤ ਹੋਏਗੀ ਜੇ ਉਹਦਾ ਮਿੱਠਾ ਭਾਣਾ ਮੰਨ ਕੇ ਉਹਦੀ ਰਜਾ ਵਿੱਚ ਚੱਲਾਂਗੇ। ਧੰਨ ਭਾਈ ਮਨ ਸਾਹਿਬ ਜੀ ਨੇ ਕਿੰਨਾ ਮਿੱਠਾ ਭਾਣਾ ਮੰਨਿਆ, ਆਪਾਂ ਇਤਿਹਾਸ ਸੁਣਿਆ ਕਿੰਨੀ ਕਠਿਨ ਘਾਲਣਾ ਕਾਲੀ ਧੰਨ ਭਾਈ ਮੰਝ ਜੀ ਨੇ, ਪਰ ਕਿੰਨੀਆਂ ਬਖਸ਼ਿਸ਼ਾਂ ਮੇਰੇ ਸਤਿਗੁਰੂ ਦੇ ਦਰ ਤੋਂ ਪ੍ਰਾਪਤ ਹੋਈਆਂ। ਮੰਝ ਪਿਆਰਾ ਗੁਰੂ ਨੂੰ ਗੁਰਮੰਝ ਪਿਆਰਾ, ਮੰਝ ਗੁਰੂ ਕਾ ਬੋਹਿ ਥਾਂ ਜਗ ਲੰਘਣ ਹਾਰਾ, ਐਸਾ ਭਾਈ ਮੰਝ। ਸੋ ਭਾਈ ਉਹ ਪਰਮੇਸ਼ਰ ਦਾ ਦਰ ਨਹੀਂ ਛੱਡਣਾ, ਭਾਵੇਂ ਭਾਣਾ ਮੰਨਣ ਰੂਪ ਇਹ ਖਾਰਾ ਪੁਣਾ ਬੜਾ ਕਠਿਨ ਹੈ। ਕਹਿਣਾ ਸੁਖਾ ਨਾ ਸਾਧ ਸੰਗੀ, ਭਾਣਾ ਮੰਨਣਾ ਮੰਨਣਾ ਬੜਾ ਕਠਿਨ ਹੈ, ਬਹੁਤ ਔਖਾ ਬਹੁਤ ਔਖਾ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ, ਸੱਚੇ ਪਾਤਸ਼ਾਹ ਆਪਣੀ ਰਜਾ ਵਿੱਚ ਕਈ ਤਾਂ ਥੋੜਾ ਜਿਹਾ ਦੁੱਖ ਆ ਜਾਏ ਬੰਦਾ ਨਾ, ਪਰਮੇਸ਼ਰ ਨੂੰ ਗੁਰੂ ਨੂੰ ਤਾਨੇ ਮਾਰਨ ਲੱਗ ਜਾਂਦਾ, ਮਾੜਾ ਭੜਾ ਬੋਲਣ ਲੱਗ ਜਾਂਦਾ। ਏਡਾ ਵੱਡਾ ਗੁਰਸਿੱਖਾਂ ਨੇ ਭਾਈ ਭਾਣਾ ਮੰਨਿਆ, ਐਨ ਵਾਹਿਗੁਰੂ ਦੇ ਆਨੰਦ ਵਿੱਚ ਮਿਲੇ ਰਹੇ, ਉਹਦਾ ਸ਼ੁਕਰਾਨਾ ਹੀ ਕਰਦੇ ਰਹੇ। ਇਸ ਤਰ੍ਹਾਂ ਜਿਨ੍ਹਾਂ ਨੇ ਆਪਣਾ ਭਾਣਾ ਮਨਾਉਣ ਰੂਪ ਖਾਰਾ, ਉਹ ਵਾਹਿਗੁਰੂ ਪਰਮੇਸ਼ਰ
ਪੋਖਰ ਪੋਖਰ ਢੂੰਡਤੇ,
ਉਹ ਭਾਈ ਦਰ ਦਰ ਪੋਖਰ ਪੋਖਰ ਹੋਰਾਂ ਦੀ ਉਪਾਸ਼ਨਾ, ਦੇਵੀ ਦੇਵਤਿਆਂ ਦੀ ਉਪਾਸ਼ਨਾ ਕਰਦੇ ਆ, ਉਹਨਾਂ ਕੋਲੋਂ ਲੱਭਦੇ ਆ ਜਾਂਦੇ ਆ।
ਭਲੋ ਨਾ ਕਹਿ
ਕੋਈ, ਭਲਾ ਚੰਗਾ ਨਹੀਂ ਕਹੇਗਾ। ਜੇ ਵਾਹਿਗੁਰੂ ਦੇ ਨਾਲ ਵੱਡੇ ਨਾਲ ਪ੍ਰੇਮ ਹੈ ਤਾਂ ਸਾਰੇ ਵੱਡਾ ਹੀ, ਵੱਡੇ ਦੀ ਸੰਗਤ ਕਰਨ ਨਾਲ ਵੱਡੇ ਬਣ ਜਾਈਦਾ ਜੀਵਨ ਵਿੱਚ, ਵੱਡੇ ਵਾਹਿਗੁਰੂ ਦੀ ਸੰਗਤ ਕਰਨ ਨਾਲ, ਉਹਦੇ ਦਰ ਨਾਲ ਜੁੜਨ ਨਾਲ। ਸਤਿਗੁਰੂ ਸਭ ਤੇ ਵੱਡਾ, ਗਿਆਨ ਧਿਆਨ ਕਿਸ਼ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਐਸਾ ਵੱਡਾ ਦਰ, ਐਸੇ ਦਰ ਜਾਣ ਕਰਕੇ ਭਾਈ ਸਾਰੀ ਦੁਨੀਆਂ ਹੀ ਚੰਗਾ ਕਹਿੰਦੀ ਹੈ। ਸਾਰੇ ਸੰਸਾਰ ਵਿੱਚ ਲੋਕ ਪ੍ਰਲੋਕ ਦੇ ਵਿੱਚ ਹੀ ਵੱਡੀਆਂ ਦਾਤਾਂ ਪ੍ਰਾਪਤ ਹੁੰਦੀਆਂ ਹਨ। ਦੂਸਰਿਆਂ ਦੇ ਦਰ ਤੇ ਜਾਣ ਨਾਲ ਕੋਈ ਚੰਗਾ ਨਹੀਂ ਕਹੇਗਾ।
ਕਬੀਰ ਨੇ ਗੋਸਾਈ ਬਣੇ,
ਕਬੀਰ ਸਾਹਿਬ ਜੀ ਦੇ ਪਾਸ ਕਿਸੇ ਪ੍ਰੇਮੀ ਨੇ ਜ਼ਿਕਰ ਕੀਤਾ ਮਹਾਰਾਜ ਕਿ ਗੁਰੂ ਧਾਰਨ ਕਰਨਾ ਵੀ ਬੜਾ ਜ਼ਰੂਰੀ ਹੈ। ਕਬੀਰ ਸਾਹਿਬ ਜੀ ਕਹਿੰਦੇ ਹਾਂ ਭਾਈ, ਕਬੀਰ ਨੇ ਗੁਸਾਏ ਬਹਿ ਗਏ, ਜਿਹੜੇ ਨਿਗੁਰੇ ਹੈ ਜਿਨ੍ਹਾਂ ਦਾ ਕੋਈ ਗੁਸਾਈ ਗੁਰੂ ਨਹੀਂ ਜਿਨ੍ਹਾਂ ਨੇ ਧਾਰਨ ਕੀਤਾ, ਕਬੀਰ ਸਾਹਿਬ ਕਹਿੰਦੇ ਉਹ ਬਹਿ ਗਏ, ਉਹ ਰੁੜ ਗਏ ਸੰਸਾਰ ਰੂਪ ਦਰਿਆ ਦੇ ਵਿੱਚ, ਵਿਸ਼ਿਆਂ ਰੂਪ ਦਰਿਆ ਦੇ ਵਿੱਚ ਉਹ ਰੁੜ ਗਏ, ਉਹਨਾਂ ਦਾ ਜੀਵਨ ਬਰਬਾਦ ਹੋ ਗਿਆ ਹੈ ਨਿਗੁਰੇ ਰਹਿਣ ਕਰਕੇ।
ਥਾਂਗੀ ਨਾਹੀ ਕੋਏ,
ਥਾਂਗੀ ਉਹਨਾਂ ਨੂੰ ਥੰਮੀ, ਉਹਨਾਂ ਨੂੰ ਆਸਰਾ ਦੇਣ ਵਾਲਾ, ਉਹਨਾਂ ਦੀ ਸਹਾਇਤਾ ਕਰਨ ਵਾਲਾ ਕੋਈ ਵੀ ਨਹੀਂ ਇਸ ਸੰਸਾਰ ਤੇ ਹੁੰਦਾ ਜਿਨ੍ਹਾਂ ਨੇ ਗੁਰੂ ਨੀ ਧਾਰਨ ਕੀਤਾ ਹੈ, ਜਿਹੜੇ ਗੁਰੂ ਤੋਂ ਰਹਿਤ ਹੈ। ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਨਗੋਰੇ ਕਾ ਹੈ ਨਾਉ ਬੁਰਾ। ਅੱਜ ਕੱਲ ਗੁਰੂ ਧਾਰਨ ਦੀ ਮਰਜ਼ਾਦਾ ਕੀ ਹੈ ਭਾਈ? ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ, ਅੰਮ੍ਰਿਤ ਛਕ ਕੇ ਮੂਲ ਮੰਤਰ ਗੁਰਮੰਤਰ ਦੀ, ਗੁਰਸਿੱਖੀ ਦੀ ਦਾਤ ਪ੍ਰਾਪਤ ਕਰਨੀ। ਗੁਰਮਤ ਮੈਂ ਰੀਤ ਪਿਆਰੇ, ਅੰਮ੍ਰਿਤ ਛਕ ਪੰਚਾਂ ਹਿੱਤ ਧਾਰੇ। ਗੁਰਮਤ ਵਿੱਚ ਇਹ ਮਰਜ਼ਾਦਾ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕ ਕੇ ਗੁਰਸਿੱਖੀ ਵਿੱਚ ਹਿੱਤ ਰੱਖਣਾ। ਹੀ ਗੁਰੂ ਵਾਲੇ ਬਣਨ ਦੀ ਮਰਜ਼ਾਦਾ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਜਿਹੜੇ ਨਗੁਰੇ ਹੈ ਉਹ ਭਾਈ ਇਹ ਸੰਸਾਰ ਭੋਜਨ ਤੋਂ ਵੀ 84 ਲੱਖ ਜੂਨਾਂ ਦੇ ਇਸ ਦਰਿਆ ਦੇ ਵਿੱਚ ਵਹਿ ਜਾਂਦੇ ਰੁੜ ਜਾਂਦੇ ਉਹਨਾਂ ਨੂੰ ਕੋਈ ਬਚਾਉਣ ਵਾਲਾ ਨਹੀਂ ਜਿਹੜੇ ਨਗੁਰੇ ਹੈ ਉਹਨਾਂ ਨੂੰ ਆਸਰਾ ਦੇਣ ਵਾਲਾ ਨਹੀਂ ਕੋਈ ਉਹਨਾਂ ਦੀ ਸਹਾਇਤਾ ਨਹੀਂ ਕਰਨ ਵਾਲਾ ਜਿਹੜੇ ਗੁਰੂ ਵਾਲੇ ਬਣੇ ਹੈ ਗੁਰੂ ਫਿਰ ਉਹਨਾਂ ਨੂੰ ਆਪ ਆਸਰਾ ਦਿੰਦਾ ਆਪ ਉਹਨਾਂ ਦੀ ਸਹਾਇਤਾ ਕਰਦਾ ਉਹਨਾਂ ਨੂੰ ਬਚਾ ਲੈਂਦਾ ਉਹਨਾਂ ਨੂੰ ਰੋਕ ਲੈਂਦਾ ਡੁੱਬਣ ਤੋਂ ਨਰਕਾਂ ਦੇ ਵਿੱਚ ਪੈਣ ਤੋਂ 84 ਲੱਖ ਜੂਨਾਂ ਦੇ ਵਹਿਣ ਵਿੱਚ ਰੁੜਨ ਤੋਂ ਉਹਨਾਂ ਦੀ ਰੱਖਿਆ ਕਰਦਾ ਮੇਰਾ ਸਤਿਗੁਰੂ ਐਸੀ ਕਿਰਪਾ ਕਰਦਾ ਭਾਈ ਉਹ ਬਚ ਜਾਂਦੇ ਐ
ਦੀਨ ਗਰੀਬੀ ਆਪਣੀ
ਇਹਨਾਂ ਨੂੰ ਭਾਈ ਦੀਨ ਗਰੀਬੀ ਆਪਣੀ ਵਾਹਿਗੁਰੂ ਪਰਮੇਸ਼ਰ ਨੇ ਦੀਨ ਗਰੀਬੀ ਆਪਣੀ ਦੀਨ ਨਾਮ ਨਿਮਰਤਾ ਦਾ ਵੀ ਹੈ ਗਰੀਬੀ ਦਾ ਵੀ ਭਾਵ ਨਿਮਰਤਾ ਪਰ ਇੱਥੇ ਦੀਨ ਦਾ ਅਰਥ ਧਰਮ ਲੱਗੇਗਾ ਜਿਹਨਾਂ ਨੂੰ ਧਰਮ ਦਿੱਤਾ ਜਿਹਨਾਂ ਨੇ ਧਰਮ ਦੀਨ ਦਾ ਅਰਥ ਧਰਮ ਹੈ ਇਸ ਕਰਕੇ ਜਿਹਨਾਂ ਨੂੰ ਦੀਨ ਗਰੀਬੀ ਆਪਣੀ ਜਿਹਨਾਂ ਨੂੰ ਧਰਮ ਦੇ ਸਹਿਤ ਕੀਤਾ ਜਿਹਨਾਂ ਨੂੰ ਧਰਮ ਦੀ ਦਾਤ ਦਿੱਤੀ ਹੈ ਭਾਵ ਜਿਹੜੇ ਗੁਰੂ ਵਾਲੇ ਬਣੇ ਹੈ ਗਰੀਬੀ ਨਿਮਰਤਾ ਜਿਹਨਾਂ ਨੂੰ ਭਗਤੀ ਰੂਪ ਨਿਮਰਤਾ ਪ੍ਰਾਪਤ ਹੋ ਗਈ ਹੈ ਐਸੀ ਕਿਰਪਾ ਜਿਹਨਾਂ ਤੇ ਹੋਈ ਹੈ
ਕਰਤੇ ਹੋਏ ਸੋ ਹੋਏ
ਉਹ ਭਾਈ ਕਰਤੇ ਦਾ ਰੂਪ ਹੋ ਗਏ ਹੈ ਕਰਤੇ ਦਾ ਨਾਮ ਜਪਣੇ ਕਰਕੇ ਕਰਤੇ ਦਾ ਰੂਪ ਹੀ ਹੋ ਜਾਂਦੇ ਹੈ ਜੋ ਵਾਹਿਗੁਰੂ ਪਰਮੇਸ਼ਰ ਕਰਤਾ ਐਸਾ ਜਿਹਨਾਂ ਨੂੰ ਦੀਨ ਧਰਮ ਦਿੱਤਾ ਗਰੀਬੀ ਭਗਤੀ ਦਿੱਤੀ ਹੈ ਇਸੇ ਤਰ੍ਹਾਂ ਗਰੀਬੀ ਨਿਮਰਤਾ ਦਿੱਤੀ ਹੈ ਉਹਨਾਂ ਦੀ ਅਵਸਥਾ ਕੀ ਹੈ ਕਰਤੇ ਹੋਏ ਸੋ ਹੋਏ ਉਹ ਕਰਤਾ ਜੋ ਕਰ ਰਿਹਾ ਜੋ ਹੋ ਰਿਹਾ ਉਹਦੇ ਭਾਣੇ ਵਿੱਚ ਮਿੱਠਾ ਮੰਨ ਕੇ ਆਪਣੇ ਧਰਮ ਦੇ ਵਿੱਚ ਪਰਪੱਕ ਰਹਿੰਦੇ ਧਰਮ ਤੋਂ ਕਦੇ ਡੋਲਦੇ ਨਹੀਂ ਐਸਾ ਧਰਮ ਦੇ ਵਿੱਚ ਪਰਪੱਕ ਰਹਿਣਾ ਸਾਹਿਬਜ਼ਾਦਿਆਂ ਨੂੰ ਕਿੰਨੇ ਲਾਲਚ ਦਿੱਤੇ ਔਰ ਤੁਸੀਂ ਪਿਛਲੇ ਦਿਨਾਂ ਤੋਂ ਸਾਹਿਬਜ਼ਾਦਿਆਂ ਦੇ ਇਤਿਹਾਸ ਉੱਤੇ ਬਣਾਇਆ ਹੋਇਆ ਜਿਹੜਾ ਪੋਸਾਦ ਸੰਗਤੀ ਸੀਨ ਹੈ ਉਹ ਦੇਖ ਰਹੇ ਹੋ ਸੰਗਤਾਂ ਦੂਰੋਂ ਦੂਰੋਂ ਜਾ ਕੇ ਦੇਖ ਰਹੀਆਂ ਤੇ ਉਹਦੇ ਵਿੱਚ ਦੇਖੋ ਸਾਹਿਬਜ਼ਾਦਿਆਂ ਨੂੰ ਕਿੰਨੇ ਲਾਲਚ ਇਤਿਹਾਸ ਵਿੱਚ ਵੀ ਆਉਂਦਾ ਔਰੰਗਜ਼ੇਬ ਤੱਕ ਤੋਂ ਉੱਥੋਂ ਸਾਧ ਸੰਗਤ ਜੀ ਸਾਹਿਬਜ਼ਾਦਿਆਂ ਦੇ ਪਾਸ ਇਹ ਸੁਨੇਹੇ ਆਏ ਬੇਨਤੀਆਂ ਭੇਜੀਆਂ ਗਈਆਂ ਔਰੰਗਜ਼ੇਬ ਆਪਣੀ ਪੁੱਤਰੀ ਦਾ ਸਾਕ ਦੇਣ ਨੂੰ ਵੀ ਤਿਆਰ ਹੈ ਵਜੀਤਾ ਕਹਿੰਦਾ ਮੈਂ ਆਪਣੀ ਪੁੱਤਰੀ ਦੇਣ ਨੂੰ ਤਿਆਰ ਹੈ ਤੁਹਾਨੂੰ ਹਿੰਦੁਸਤਾਨ ਦੇ ਵਿੱਚ ਵੱਡਾ ਨਵਾਬ ਬਣਾ ਦਿਆਂਗੇ ਕੋਈ ਰਾਜਾ ਬਣਾ ਦਿਆਂਗੇ ਵੱਡਾ ਪ੍ਰਧਾਨ ਮੰਤਰੀ ਬਣਾ ਦਿਆਂਗੇ ਦੁਨੀਆਂ ਦੀ ਦੌਲਤ ਦੇ ਦਿਆਂਗੇ ਬੜੇ ਲਾਲਚ ਦਿੱਤੇ ਗਏ ਬਾਬਾ ਫਤਿਹ ਸਿੰਘ ਜੀ ਵਜੀਦੇ ਨੂੰ ਪੁੱਛਦੇ ਆ ਵਜੀਦਿਆ ਇਹ ਬਚਨ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਸੁਣਾਏ ਹੈ ਅਨੁਭਵ ਸਤਪੁਰਸ਼ਾਂ ਦਾ ਸੱਤ ਹੁੰਦਾ ਇਤਿਹਾਸ ਵਿੱਚ ਕਿਤੇ ਘੱਟ ਮਿਲਦਾ ਏ ਮੇਰੀ ਸਮਝ ਵਿੱਚ ਨਹੀਂ ਆਇਆ ਕਿਤੇ ਪਰ ਮਹਾਂਪੁਰਖਾਂ ਨੇ ਸੁਣਾਇਆ ਬਾਬਾ ਫਤਿਹ ਸਿੰਘ ਜੀ ਵਜੀਦੇ ਨੂੰ ਪੁੱਛਦੇ ਆ ਸਵਾਲ ਕਰਦੇ ਪਰ ਭਰੀ ਸਭਾ ਦੇ ਵਿੱਚ 7 ਸਾਲ ਦੀ ਅਵਸਥਾ ਕੇਵਲ ਕਹਿੰਦੇ ਵਜੀਦੇ ਆ ਜੇ ਦੁਨੀਆਂ ਦੀ ਦੌਲਤ ਦੇ ਦੇਗਾ ਅਸੀਂ ਦੁਨੀਆਂ ਤੇ ਸਦਾ ਰਹਾਂਗੇ ਮਰਾਂਗੇ ਨਹੀਂ ਕਦੇ ਸਵਾਲ ਕਰਤਾ ਬਾਬਾ ਫਤਿਹ ਸਿੰਘ ਜੀ ਨੇ ਕਹਿੰਦੇ ਵਜੀਦੇ ਆ ਜੇ ਤੂੰ ਸਾਨੂੰ ਕਿਸੇ ਇਲਾਕੇ ਦਾ ਨਵਾਬ ਬਣਾ ਦੇਗਾ ਫਿਰ ਮਰਾਂਗੇ ਨਹੀਂ ਮੌਤ ਸਾਡੇ ਅਧੀਨ ਹੋ ਜਾਏਗੀ ਫਿਰ ਬਾਬਾ ਜੀ ਨੇ ਤੀਜਾ ਸਵਾਲ ਕਰਤਾ ਕਹਿੰਦੇ ਵਜੀਦੇ ਸਾਨੂੰ ਹਿੰਦੁਸਤਾਨ ਦਾ ਤੂੰ ਬਾਦਸ਼ਾਹ ਬਣਾ ਦੇਗਾ ਧਰਮ ਛਡਾ ਕੇ ਤੇ ਮਰਾਂਗੇ ਨਹੀਂ ਕਹਿੰਦੇ ਜੇ ਦੁਨੀਆਂ ਦਾ ਬਾਦਸ਼ਾਹ ਵੀ ਬਣਾ ਦੇਗਾ ਫਿਰ ਨਹੀਂ ਮਰਨਾ ਕਹਿੰਦੇ ਔਰੰਗਜ਼ੇਬ ਸਦਾ ਹੀ ਬੈਠਾ ਰਹੇਗਾ ਤੂੰ ਨਹੀਂ ਮਰਨਾ ਤੂੰ ਸਦਾ ਹੀ ਬੈਠਾ ਰਹਿਣਾ ਇਸ ਦੁਨੀਆਂ ਦੇ ਉੱਤੇ ਧੰਨ ਬਾਬਾ ਫਤਿਹ ਸਿੰਘ ਜੀ ਗਰਜ ਕੇ ਕਹਿੰਦੇ ਕਹਿੰਦੇ ਵਜੀਦਿਆ ਦੁਨੀਆਂ ਦੇ ਉੱਤੇ ਭਾਵੇਂ ਕਿਸੇ ਮਨੁੱਖ ਨੂੰ ਸਾਰੀ ਦੁਨੀਆਂ ਦਾ ਰਾਜ ਦੇ ਉਹਨੇ ਮਰਨਾ ਹੀ ਮਰਨਾ ਇੱਕ ਦਿਨ ਸਾਰੀ ਦੁਨੀਆਂ ਦੀ ਦੌਲਤ ਦੇ ਦੇ ਮਰਨਾ ਹਰ ਇੱਕ ਨੇ ਅਵਸ਼ ਹੈ ਅਸੀਂ ਧਰਮ ਦੇ ਉੱਤੋਂ ਦੀ ਕੁਰਬਾਨ ਹੋ ਕੇ ਸ਼ਹੀਦੀ ਦੇਣੀ ਹੈ
ਅਸੀਂ ਉਹ ਪਦਵੀ ਪ੍ਰਾਪਤ ਕਰਨਾ ਨਹੀਂ ਹੈ ਜਿਹੜੀ ਮੌਤ ਵੀ ਸਾਡੇ ਤੋਂ ਹਮੇਸ਼ਾ ਘਬਰਾਉਂਦੀ ਰਹੇਗੀ, ਸਾਡਾ ਮਰਨਾ ਨਹੀਂ ਹੋਣਾ ਇਸ ਧਰਤੀ, ਅਸੀਂ ਅਮਰ ਹੋ ਜਾਣਾ, ਤੁਸੀਂ ਮਰ ਜਾਣਾ, ਸਾਰਿਆਂ ਨੇ ਅਸੀਂ ਵੀ ਮਰਨਾ, ਅਸੀਂ ਸਦਾ ਹੀ ਜੀਵਤ ਰਹਾਂਗੇ ਦੁਨੀਆਂ ਦੇ ਵਿੱਚ, ਅਸੀਂ ਸਦਾ ਹੀ ਰਹਾਂਗੇ, ਸਾਨੂੰ ਨਹੀਂ ਤੂੰ ਮਾਰ ਸਕੇਗਾ ਸ਼ਹਾਦਤ ਹੋਣ ਤੋਂ ਬਾਅਦ, ਦੁਨੀਆਂ ਮਰੇਗੀ ਤੂੰ ਵੀ ਮਰੇਗਾ, ਔਰੰਗਜ਼ੇਬ ਵੀ ਮਰੇਗਾ, ਤੜਫ ਤੜਫ ਕੇ ਮਰੇਗਾ, ਬਾਬਾ ਫਤਿਹ ਸਿੰਘ ਜੀ ਕਹਿੰਦੇ, ਪਰ ਅਸੀਂ ਨਹੀਂ ਮਰਨਾ, ਅਸੀਂ ਸਦਾ ਹੀ ਰਹਾਂਗੇ ਇਸ ਸੰਸਾਰ ਦੇ ਉੱਤੇ, ਤੂੰ ਕਿਵੇਂ ਸਾਨੂੰ ਮਾਰ ਸਕਦਾ, ਸ਼ਹੀਦ ਕਰ ਸਕਦਾ, ਅਸੀਂ ਤਿਆਰ ਹੈ ਜਿਵੇਂ ਤੇਰਾ ਚਿੱਤ ਕਰਦਾ ਸਾਨੂੰ ਸ਼ਹੀਦ ਕਰ, ਜਿਵੇਂ ਤੇਰੀ ਮਰਜ਼ੀ ਕਰਕੇ ਵੇਖ ਲੈ, ਐਸਾ ਦ੍ਰਿੜਤਾ ਭਰਿਆ ਧੰਨ ਬਾਬਾ ਫਤਿਹ ਸਿੰਘ ਜੀ ਮਹਾਂਪੁਰਖਾਂ ਦੀ ਅਵਸਥਾ ਸੀ। ਇਹ ਅਵਸਥਾ ਕਿਸੇ ਐਵੇਂ ਦੀ ਹੋ ਜਾਂਦੀ ਹੈ? ਉਹ ਤਾਂ ਧਰਮ ਨੂੰ ਆਸਰਾ ਦੇਣ ਵਾਸਤੇ ਆਏ ਸਨ। ਐਸੇ ਮਹਾਂਪੁਰਖ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਬਾਬਾ ਜੋਰਾਵਰ ਸਿੰਘ ਸਾਹਿਬ ਜੀ, ਐਸੇ ਧਰਮ ਦੇ ਸਹਿਤ ਜਿਨ੍ਹਾਂ ਨੇ ਨਿਮਰਤਾ ਧਾਰਨ ਕੀਤੀ ਹੈ, ਉਹ ਕਰਤੇ ਦੇ ਭਾਣੇ ਵਿੱਚ ਰਹਿੰਦੇ ਆ ਵੀ ਜੋ ਹੋ ਰਿਹਾ ਹੈ ਵਾਹਿਗੁਰੂ ਤੇਰੀ ਰਜ਼ਾ ਵਿੱਚ ਹੋ ਰਿਹਾ, ਤੇਰਾ ਭਾਣਾ ਮਿੱਠਾ ਲੱਗਦਾ, ਹਰ ਨਾਮ ਪਦਾਰਥ ਨਾਨਕ ਮੰਗੈ, ਮਾਤਾ ਜੀ ਜਿਸ ਦਿਨ ਤੇਰਾ ਪੋਹ ਨੂੰ ਤੋਰਦੇ ਆ ਉਸ ਦਿਨ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਸਾਹਿਬ ਜੀ ਮਾਤਾ ਜੀ ਨੂੰ ਫਤਿਹ ਬੁਲਾਉਣ ਲੱਗਿਆ ਬੇਨਤੀ ਕਰਦੇ, ਮਾਤਾ ਜੀ ਕਰਤੇ ਦੀ ਰਜ਼ਾ ਮੰਨੀ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਪੜਦਾਦੇ ਸਤਿਗੁਰੂ ਨੇ ਇਹ ਬਚਨ ਵੀ ਮਹਾਂਪੁਰਖਾਂ ਨੇ ਸੁਣਾਏ, ਕਹਿੰਦੇ ਮਾਤਾ ਜੀ ਕਰਤੇ ਦੀ ਰਜ਼ਾ ਮੰਨੀ, ਦਾਦੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੇ ਕਰਤੇ ਦੀ ਰਜ਼ਾ ਮੰਨੀ, ਪਿਤਾ ਗੁਰੂ ਦਸਮ ਪਿਤਾ ਜੀ ਨੇ ਸਾਹਿਬਜ਼ਾਦਿਆਂ ਨੂੰ ਅੰਤਰ ਜਾਮਤਾ ਸੀ, ਜਿਹੜੇ ਲੋਕ ਇਹ ਕਹਿੰਦੇ ਆ ਵੀ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਇਆਂ ਦੀ ਖਬਰ ਨਹੀਂ ਸੀ, ਬਾਬਾ ਫਤਿਹ ਸਿੰਘ ਜੀ ਨੇ ਬਚਨ ਕਿਹਾ, ਉੱਥੇ ਬਾਬਾ ਜੋਰਾਵਰ ਸਿੰਘ ਜੀ ਨੇ ਮਾਤਾ ਜੀ ਨੂੰ, ਮਾਤਾ ਜੀ ਕਰਤੇ ਦੀ ਰਜ਼ਾ ਮੰਨੀ ਹੈ, ਵੱਡੇ ਵੀਰ ਵੱਡੇ ਸਾਹਿਬਜ਼ਾਦੇ ਸ਼ਹੀਦੀਆਂ ਪਾ ਗਏ ਹੈ, ਤੁਸੀਂ ਕਰਤੇ ਦੀ ਰਜ਼ਾ ਦੇ ਵਿੱਚ ਅਡੋਲ ਬੈਠੇ ਹੋ, ਬ੍ਰਹਮ ਗਿਆਨ ਦੀ ਤੁਹਾਡੀ ਅਵਸਥਾ, ਤੇ ਮਾਤਾ ਜੀ ਸਾਨੂੰ ਵੀ ਕਰਤੇ ਦੀ ਰਜ਼ਾ ਪਿਆਰੀ ਲੱਗ ਰਹੀ ਹੈ, ਇੰਨਾ ਆਨੰਦ ਆ ਰਿਹਾ ਅੱਜ ਅਸੀਂ ਸ਼ਹੀਦੀ ਦੇ ਦੇਣੀ ਹੈ, ਇਸ ਕਰਕੇ ਕਰਤੇ ਦੀ ਰਜ਼ਾ ਦੇ ਵਿੱਚ ਅਸੀਂ ਬਹੁਤ ਪ੍ਰਸੰਨ ਮੁੱਖ, ਉਸ ਸ਼ਹਾਦਤ ਨੂੰ ਉਸ ਸ਼ਹੀਦੀ ਦੇ ਅੰਮ੍ਰਿਤ ਨੂੰ ਅਸੀਂ ਪੀਣਾ, ਐਸੀ ਅਵਸਥਾ ਸੀ ਸਾਹਿਬਜ਼ਾਦਿਆਂ ਦੀ। ਸਾਧ ਸੰਗਤ ਜੀ ਧੰਨ ਬਾਬਾ ਜੋਰਾਵਰ ਸਿੰਘ ਜੀ, ਧੰਨ ਬਾਬਾ ਫਤਿਹ ਸਿੰਘ ਜੀ, ਉਹ ਭਾਈ ਐਸੇ ਮਹਾਂਪੁਰਖੋ ਕਰਤੇ ਦੀ ਰਜ਼ਾ ਦੇ ਵਿੱਚ ਪ੍ਰਸੰਨ ਰਹਿੰਦੇ ਹੈ, ਜਿਨ੍ਹਾਂ ਨੂੰ ਆਪਣੀ ਭਗਤੀ ਦਿੱਤੀ ਹੈ, ਨਿਮਰਤਾ ਰੂਪ ਗਰੀਬੀ ਦਿੱਤੀ ਹੈ, ਦੀਨ ਧਰਮ ਦਿੱਤਾ ਭਾਈ, ਧਰਮ ਦੇ ਜਿਹੜੇ ਅਨੁਸਾਰੀ ਹੈ, ਨਹੀਂ ਤਾਂ ਗੁਰੇ ਲੋਕ ਰੁੜ ਜਾਂਦੇ ਭਾਈ, 84 ਲੱਖ ਜੂਨਾਂ ਦੇ ਵਿੱਚ ਉਹਨਾਂ ਦਾ ਕੋਈ ਪੱਲਾ ਨਹੀਂ ਪਕੜਨ ਵਾਲਾ ਰਹਿ ਜਾਂਦਾ ਸੰਸਾਰ ਤੇ, ਉਹਨਾਂ ਦਾ ਕੋਈ ਨਾਮ ਅੱਜ ਕੋਈ ਵਜੀਦੇ ਦਾ ਨਾਂ ਲੈਂਦਾ, ਰੰਗੇ ਜ਼ਾਲਮ ਦਾ ਕੋਈ ਨਾਮ ਲੈਂਦਾ ਦੁਨੀਆਂ ਤੇ, ਦੀਵਾ ਨਹੀਂ ਜਗਾਉਣ ਲਈ ਉੱਥੇ। ਮੈਂ ਗਿਆ ਸੀ ਇੱਕ ਵਾਰੀ ਔਰੰਗਾਬਾਦ ਵਿੱਚ, ਮੈਂ ਆਖਿਆ ਦੁਸ਼ਟ ਦੀ ਕਬਰ ਦੇਖ ਕੇ ਆਉਣੀ ਹੈ, ਐਡੇ ਐਡੇ ਜ਼ੁਲਮ ਕੀਤੇ ਇਸ ਪਾਪੀ ਨੇ, ਹਤਿਆਰੇ ਨੇ, ਉੱਥੇ ਉਹ ਕਬਰ ਦੇ ਮਜੌਰ ਸਾਹਿਬ ਸਿੰਘ ਜੀ ਦੋ ਦੋ ਚਾਰ ਚਾਰ ਪੈਸੇ ਮੰਗਦੇ ਫਿਰਨ, ਆਖੇ ਤੇਲ ਪਾਉਣਾ ਦੀਵਾ ਜਗਾਉਣਾ, ਮੈਂ ਕਿਹਾ ਇਸ ਜ਼ਾਲਮ ਦੀ ਕਬਰ ਤੇ ਤੇਲ ਪਾਉਣ ਲਈ ਪੈਸੇ ਦੇ ਦਈਏ ਜਿਹਨੇ ਐਡਾ ਵੱਡਾ ਜ਼ੁਲਮ ਅਤੇ ਪਾਪ ਕੀਤਾ। ਸੋ ਸਾਧ ਸਿੰਘ ਜੀ ਉਸ ਔਰੰਗੇ ਦਾ ਕੋਈ ਨਾਮ ਨਹੀਂ ਲੈਣ ਵਾਲਾ, ਧੰਨ ਬਾਬਾ ਜੋਰਾਵਰ ਸਿੰਘ ਜੀ, ਧੰਨ ਬਾਬਾ ਫਤਿਹ ਸਿੰਘ ਜੀ, ਅੱਜ ਫਤਿਹਗੜ੍ਹ ਸਾਹਿਬ ਲੱਖਾਂ ਦੀ ਕਰੋੜਾਂ ਹੀ ਗੁਰੂ ਕੀ ਸੰਗਤਾਂ ਉੱਥੇ ਆਪਣੇ ਵੈਰਾਗ ਦੇ ਅਥਰੂਆਂ ਦੇ ਫੁੱਲ ਉੱਥੇ ਸਾਹਿਬਜ਼ਾਦਿਆਂ ਦੇ ਚਰਨਾਂ ਚ ਰੱਖ ਕੇ ਨਮਸਕਾਰਾਂ ਕਰਦੀਆਂ। ਐਸਾ ਸ਼ਹੀਦੀ ਜੋੜ ਮੇਲਾ 13 ਪੋਹ ਦਾ ਸਾਹਿਬਜ਼ਾਦਿਆਂ ਦਾ, ਦੁਨੀਆਂ ਸਾਧ ਸਿੰਘ ਜੀ ਉੱਥੇ ਅਥਰੂਆਂ ਦੇ ਫੁੱਲ ਸਾਹਿਬਜ਼ਾਦਿਆਂ ਦੇ ਚਰਨਾਂ ਚ ਭੇਟਾਂ ਕਰਦੀਆਂ, ਅਥਰੂਆਂ ਦੇ ਵੈਰਾਗ ਦੇ ਨੇਤਰਾਂ ਦੇ ਜਲ ਭਰ ਭਰ ਕੇ ਸੰਗਤਾਂ ਉੱਥੇ ਦਰਸ਼ਨ, ਇਹਨਾਂ ਸੰਗਤਾਂ ਵਿੱਚ ਵੈਰਾਗ ਦਾ ਹੜ ਆਇਆ ਹੁੰਦਾ, ਹਰ ਸਿੱਖ ਦੇ ਨੇਤਰ ਵੈਰਾਗ ਦੇ ਜਲ ਨਾਲ ਭਰੇ ਹੁੰਦੇ ਆ। ਇਸ ਕਰਕੇ ਧੰਨ ਗੁਰੂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸੀਸਗੰਜ ਸਾਹਿਬ ਅਸਥਾਨ ਦਿੱਲੀ ਵਿਖੇ ਅੱਜ ਉੱਥੇ ਲੱਖਾਂ ਦੀ ਕਰੋੜਾਂ ਹੀ ਸੰਗਤਾਂ ਉਸ ਦਰ ਤੇ ਨਤ ਮਸਤਕ ਹੋ ਰਹੀਆਂ, ਲੋਭ ਪ੍ਰਲੋਭ ਦੀਆਂ ਦਾਤਾਂ ਪ੍ਰਾਪਤ ਕਰ ਰਹੀਆਂ। ਕਿੱਥੇ ਚਲੇ ਗਏ ਜ਼ਾਲਮ, ਕਿੱਥੇ ਰਹਿ ਗਏ ਹਥਿਆਰੇ ਜ਼ੁਲਮ ਕਰਨ ਵਾਲੇ? ਇਸ ਕਰਕੇ ਉਹਨਾਂ ਨੇ ਕਰਜ਼ੇ ਦੀ ਰਜਾ ਵਿੱਚ ਰਹਿ ਕੇ ਧਰਮ ਨਿਭਾ ਕੇ ਵਿਖਾਤਾ ਦੁਨੀਆਂ ਨੂੰ, ਇਸ ਕਰਕੇ ਧਰਮ ਦਾ ਆਸਰਾ ਬਣ ਗਏ। ਸਾਨੂੰ ਥੰਮੀ ਦੇ ਦਿੱਤੀ, ਆਸਰਾ ਦੇ ਦਿੱਤਾ ਉਹਨਾਂ ਦੀਆਂ ਸ਼ਹਾਦਤਾਂ ਨੇ। ਇਸ ਕਰਕੇ ਨਗੋਰਿਆਂ ਦੀ ਕਿਤੇ ਵੀ ਢੋਈ ਨੀ, ਨਗੋਰੇ ਨੂੰ ਕੋਈ ਕਿਤੇ ਨੀ ਪੁੱਛਦਾ, ਨਗੋਰੇ ਦੀ ਕੋਈ ਬਾਂਹ ਨੀ ਫੜਦਾ। ਭਾਈ ਆਓ, 23 ਤਰੀਕ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ, ਨਿਊ ਬੰਬੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ CBD ਬੇਲਾਪੁਰ। ਜੇ ਉੱਥੇ ਨਹੀਂ ਜਾ ਸਕਦੇ ਤਾਂ ਆਪਣੇ ਨੇੜੇ ਬਕਰੌਲੀ ਹੈ, ਪੁਰਾਣੀ ਮੁੰਬਈ ਦੀਆਂ ਸੰਗਤਾਂ ਨੇ 30 ਤਾਰੀਖ ਨੂੰ ਦਿਨ ਐਤਵਾਰ 12 ਵਜੇ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਟੈਗੋਰ ਨਗਰ ਬਕਰੌਲੀ, ਉੱਥੇ ਅੰਮ੍ਰਿਤ ਸੰਚਾਰ ਰੱਖਿਆ। ਉੱਥੇ ਪਹੁੰਚ ਕੇ ਭਾਈ ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਸਤਿਗੁਰਾਂ ਦੀਆਂ ਖੁਸ਼ੀਆਂ ਔਰ ਬਖਸ਼ਿਸ਼ਾਂ ਆਪਾਂ ਪ੍ਰਾਪਤ ਕਰੀਏ, ਅੰਮ੍ਰਿਤ ਛਕੀਏ, ਗੁਰੂ ਵਾਲੇ ਬਣੀਏ। ਜਿਹੜਾ ਕੋਈ ਨਸ਼ਿਆਂ ਦਾ ਸੇਵਨ ਕਰਦਾ, ਨਸ਼ਿਆਂ ਦਾ ਤਿਆਗ ਕਰੋ। ਜਿਨ੍ਹਾਂ ਨੇ ਕੇਸ ਕਟਾਏ ਹੈ, ਸਾਰਤ ਸੂਰਤ ਭਾਈ ਕੇਸ ਰੱਖੋ, ਬਾਣੀ ਬਾਣੇ ਦੇ ਧਾਰਨੀ ਬਣੀਏ, ਸਤਿਗੁਰੂ ਮਹਾਰਾਜ ਜੀ ਦੀ ਸੰਗਤ ਕਰੀਏ, ਆਪਣਾ ਜੀਵਨ ਸਫਲ ਕਰ ਸਕੀਏ। ਸਮਾਂ ਨਹੀਂ ਅੱਗੇ ਜਾਣ ਦੀ ਆਗਿਆ ਦਿੰਦਾ। ਮੈਂ ਜਿੱਥੇ ਅੰਮ੍ਰਿਤਨਗਰ ਦੀਆਂ ਸਮੁੱਚੀਆਂ ਹੀ ਸੰਗਤਾਂ ਹਰ ਸਾਲ ਹੀ ਜਥਾ ਇੱਥੇ 1 ਜਾਂ 2 ਦਿਨ ਦੇ ਸਮਾਗਮ ਜ਼ਰੂਰ ਰੱਖੇ ਜਾਂਦੇ ਹੈ। ਬੜਾ ਪ੍ਰੇਮ ਹੈ ਇੱਥੇ ਸੰਗਤਾਂ ਦੇ ਅੰਦਰ, ਬੜੀ ਪ੍ਰਸੰਨਤਾ ਹੋਈ ਆ। ਉੱਤੇ ਬੜਾ ਸੁੰਦਰ ਸਥਾਨ ਤੁਸੀਂ ਬਣਾਇਆ, ਬੜੀ ਸੰਗਤ ਨੇ, ਭਾਵੇਂ ਸੰਗਤ ਥੋੜੀ ਹੈ ਪਰ ਸੇਵਾ ਬੜੇ ਪ੍ਰੇਮ ਨਾਲ ਇੱਥੇ ਸੰਗਤ ਨੇ ਸਥਾਨ ਦੀ ਕਰਾਈ ਹੈ। ਸਤਿਗੁਰੂ ਜੀ ਦੀ ਕਿਰਪਾ, ਹੋਰ ਸੰਗਤਾਂ ਨੂੰ ਮਹਾਰਾਜ ਬਲ ਬਖਸ਼ਣ ਸੁੰਦਰ ਤੋਂ ਸੁੰਦਰ ਸੇਵਾ ਕਰਨ ਦਾ, ਅੰਮ੍ਰਿਤਨਗਰ ਇਲਾਕੇ ਦੀਆਂ ਸਮੁੱਚੀਆਂ ਸੰਗਤਾਂ ਦਾ। ਵਕਰੌਲੀ ਤੋਂ ਬੇਅੰਤ ਸੰਗਤ ਆਈ ਹੈ, ਮੂਲਣ ਤੋਂ ਆਈ ਹੈ, CBD ਬੇਲਾਪੁਰ ਤੋਂ, ਪਰੋਲੀ ਤੋਂ ਭਾਈ ਸਤਪਾਲ ਸਿੰਘ ਦੀ, ਅੰਧੇਰੀ ਤੋਂ ਭਾਈ ਮਰੀਕ ਸਿੰਘ ਜੀ, ਦੂਰੋਂ ਦੂਰੋਂ ਗੁਰੂ ਕੇ ਪ੍ਰੇਮੀ ਸਿੱਖ ਇਸ ਸਥਾਨ ਦੇ ਮੁੱਖ ਸੇਵਾਦਾਰ ਪ੍ਰਧਾਨ ਸਰਦਾਰ ਪ੍ਰੇਮ ਸਿੰਘ ਜੀ, ਜਿਨ੍ਹਾਂ ਨੇ ਬੜੇ ਪ੍ਰੇਮ ਨਾਲ ਹੀ, ਨਾ ਹੀ ਉਹਨਾਂ ਦਾ ਪ੍ਰੇਮ ਸਿੰਘ ਹੈ, ਪ੍ਰੇਮ ਨਾਲ ਸਾਰੇ ਜਥੇ ਦਾ ਪ੍ਰੇਮ ਨਾਲ ਇਹ ਪ੍ਰੋਗਰਾਮ ਬਣਾਇਆ। ਸੈਕਟਰੀ ਸਰਦਾਰ ਭਗੇਲ ਸਿੰਘ, ਅੱਛਾ ਭਾਬਾ ਲਿਖਿਆ ਸੀ, ਸਰਦਾਰ ਭਗੇਲ ਸਿੰਘ ਜੀ ਜੋ ਸੈਕਟਰੀ ਸਾਹਿਬ ਹੈ, ਸਮੁੱਚੀ ਸੰਗਤ, ਸਰਦਾਰ ਜੋਗਿੰਦਰ ਸਿੰਘ ਜੀ ਪਹਿਲਵਾਨ ਸਾਹਿਬ ਜਿਹੜੇ ਪਹਿਲਾਂ ਇੱਥੇ ਬਹੁਤ ਲੰਮਾ ਸਮਾਂ ਸੇਵਾ ਕਰਦੇ ਰਹੇ ਹੈ, ਹੁਣ ਕਾਲਮ ਬੋਲੀ ਰਹਿਸ਼ ਸ਼ਿਫਟ ਕੀਤੀ ਹੈ ਪਰ ਹੁਣ ਵੀ ਇੱਥੇ ਆਪਣਾ ਯੋਗਦਾਨ ਉਹ ਬਹੁਤ ਪਾਉਂਦੇ ਹੈ, ਪਹਿਲਵਾਨ ਸਾਹਿਬ ਜੀ, ਬਾਬਾ ਸੁੱਚਾ ਸਿੰਘ ਜੀ ਮੋਲਣ ਤੋਂ, ਅਤੇ ਹੋਰ ਵੀ ਸਤਿਕਾਰਯੋਗ ਹਸਤੀਆਂ ਮੈਂ ਕਿੰਨਿਆਂ ਕੁ ਦੇ ਨਾਂ ਲੈ ਕੇ ਜ਼ਿਕਰ ਕਰਾਂ, ਸਮੁੱਚਿਆਂ ਦਾ ਹੀ, ਗੁਰੂ ਘਰ ਦੇ ਗ੍ਰੰਥੀ ਸਿੰਘਾਂ ਦਾ ਵੀ, ਮਾਤਾਵਾਂ ਦਾ, ਸਭ ਦਾ ਹੀ ਭਾਈ, ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ ਹੈ, ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਕੱਲ੍ਹ ਤੋਂ ਮੋਲਣ 2 ਦਿਨ ਦੇ ਸਮਾਗਮ ਹੈ ਗੁਰੂ ਘਰ, ਉਸ ਤੋਂ ਬਾਅਦ ਬਕਰੌਲੀ ਹੈ, ਇਸੇ ਤਰ੍ਹਾਂ ਚੰਬੂਰ ਹੈ, ਜਿੰਨੇ ਮੁੰਬਈ ਦੇ ਗੁਰੂ ਘਰਾਂ ਚ ਸਮਾਗਮ ਨਿਸ਼ਚਿਤ ਕੀਤੇ ਹੈ ਸਾਰਿਆਂ ਵਿੱਚ ਭਾਈ ਸਮੇਂ ਸਿਰ ਪਹੁੰਚ ਕੇ ਆਪਾਂ ਹਾਜ਼ਰੀ ਭਰਨੀ ਹੈ, ਗੁਰੂ ਕਾ ਜਸ ਸਰਵਣ ਕਰਨਾ। ਭਾਈ ਅਵਤਾਰ ਸਿੰਘ ਜੀ ਸੈਕਟਰੀ ਸਾਹਿਬ ਸ੍ਰੀ ਗੁਰੂ ਨਾਨਕ ਦਰਬਾਰ ਮੋਲਣ ਤੋਂ ਚੇਚੇ ਤੌਰ ਤੇ ਪਹੁੰਚੇ ਹੈ, ਪ੍ਰਧਾਨ ਸਾਹਿਬ ਜੀ ਨੇ ਹੁਕਮ ਕੀਤਾ ਕਿ ਅਗਲੀ ਵੇਰੀ ਜਥੇ ਸੰਗਤ ਦਾ ਵੀ ਲੰਗਰ ਇੱਥੇ ਰੱਖਿਆ ਜਾਣਾ। ਬਹੁਤ ਧੰਨਵਾਦ, ਸਤਿਗੁਰੂ ਮਹਾਰਾਜ ਕਿਰਪਾ ਕਰਨ। ਸੋ ਭਾਈ ਸਾਰੀਆਂ ਸੰਗਤਾਂ ਦਾ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ, ਭੁੱਲਾਂ ਚੁੱਕਾਂ ਖਿਮਾ ਕਰਨੀਆਂ, ਇਤਨੀ ਹਾਜ਼ਰੀ ਪ੍ਰਵਾਨ ਕਰਨੀ।
ਕਬੀਰ
ਸਾਏ ਬਹਿ ਗਏ ਥਾਂਗੀ ਨਾਹੀ ਕੋ, ਦੀਨ ਗਰੀਬੀ ਆਪਣੀ ਕਰਦੇ ਹੋਏ ਸੋ ਹੋਏ, ਦੀਨ ਗਰੀਬੀ ਆਪਣੀ ਕਰਦੇ ਕਰ ਦੋ ਜੀ।